And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹਾਂ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਬਾਰਿਸ਼ ਵਗੈਰਾ ਕਾਫੀ ਹੋ ਰਹੀ ਹੈ, ਵਿਜੀਬਿਲਿਟੀ ਬੜੀ ਘੱਟ ਆ ਤੇ ਇਹ ਗੱਲ ਸਹੀ। ਅੱਜ ਸਵੇਰੇ ਮੌਂਟੀ ਜੱਸਲ ਜੀ ਦਾ ਮੈਸੇਜ ਵੀ ਆਇਆ ਸੀ ਕਿ ਜਿਹੜੀ ਰੋਡ ਮਾਰਕਿੰਗ ਨੇ ਨਾ, ਉਹਨਾਂ ਦਾ ਵੀ ਪਤਾ ਨਹੀਂ ਲੱਗਦਾ ਅੱਜ।
ਹਾਂਜੀ,
ਸੋ ਇਸ ਕਰਕੇ ਬਹੁਤ ਜ਼ਿਆਦਾ ਧਿਆਨ ਨਾਲ ਗੱਡੀ ਚਲਾਉਣ ਦੀ ਜ਼ਰੂਰਤ ਹੈ। ਪੇ ਐਕਸਟਰਾ ਅਟੈਂਸ਼ਨ ਟੂ ਦ ਰੋਡ। ਫ੍ਰੀਕੁਐਂਸੀ ਤੁਸੀਂ ਆਪਣੇ ਰੇਡੀਓ ਦੀ 95.5 FM ਤੇ ਲਾ ਕੇ ਰੱਖੋ। ਬਾਕੀ ਗੱਲਾਂ ਬਾਤਾਂ ਤੇ ਜਿਹੜੀ ਇੰਪੋਰਟੈਂਟ ਜਾਣਕਾਰੀ ਆ ਅਸੀਂ ਤੁਹਾਨੂੰ ਸੁਣਾਉਂਦੇ ਰਹਾਂਗੇ, ਪਰ ਜ਼ਿੰਮੇਵਾਰੀ ਨਾਲ ਸੰਭਲ ਕੇ ਗੱਡੀ ਚਲਾਉਣ ਦੀ ਜਿਹੜੀ ਰਿਸਪੋਂਸੀਬਿਲਿਟੀ ਉਹ ਤੁਹਾਡੀ।
ਬਿਲਕੁਲ, ਹਾਈਵੇ ਤੇ ਧਿਆਨ ਰੱਖੋ ਖਾਸ ਤੌਰ ਤੇ, ਤੇ ਸ਼ਹਿਰ ਦੇ ਵਿੱਚ ਵੀ ਜਿੰਨਾ ਪਟਪਟਾਈਆ ਹੋਇਆ ਸੜਕਾਂ ਦਾ, ਉਹ ਜਿੱਥੇ ਤੇ ਕੰਸਟਰਕਸ਼ਨ ਚੱਲਦੀ ਆ, ਮਾਰਕਿੰਗ ਵਗੈਰਾ ਹੈ ਨਹੀਂ ਉੱਥੇ ਜ਼ਿਆਦਾ,
ਕਈ ਥਾਵਾਂ
ਧਿਆਨ ਰੱਖਣ ਦੀ ਲੋੜ।
ਕਈ ਥਾਵਾਂ ਤੇ ਜੇ ਮਾਰਕਿੰਗ ਹੋਵੇ ਵੀ ਮਾਰਕਿੰਗ ਨਜ਼ਰ ਹੀ ਨਹੀਂ ਆਉਂਦੀ।
ਹਾਂਜੀ,
ਹੈ ਨਾ, ਤੇ ਇਸ ਕਰਕੇ ਉੱਥੇ ਅੱਜ ਇੱਕ ਹੋਰ ਹੁੰਦਾ ਨਾ ਇਹੋ ਜਿਹੇ 'ਚ, ਜਦੋਂ ਤੁਸੀਂ ਨਾ ਕਈ ਵਾਰੀ ਕੋਈ ਇੰਟਰਸੈਕਸ਼ਨ ਕ੍ਰੋਸ ਕੀਤੇ, ਲਾਈਟ 'ਤੇ ਰੁਕੇ ਸੀ, ਲਾਈਟ ਕ੍ਰੋਸ ਕਰਕੇ ਅੱਗੇ ਵਧੇ, ਹਨੇਰਾ ਹੁੰਦਾ, ਇਫ ਯੂ ਆਰ ਸੇ ਇਨ ਦਾ ਲੈਫਟ ਲੇਨ ਐਗਜ਼ਾਮਪਲ, ਜਿਹੜਾ ਡਿਵਾਈਡਰ ਹੁੰਦਾ ਕਈ ਵਾਰੀ ਉਹਦਾ ਵੀ ਹਿਸਾਬ ਨਹੀਂ ਲੱਗਦਾ ਵੀ ਡਿਵਾਈਡਰ ਐਗਜੈਕਟਲੀ ਕਿੱਥੇ ਗਾ। ਸੋ ਇਸ ਕਰਕੇ ਜਸਟ ਥੋੜ੍ਹਾ ਜਿਹਾ ਸਲੋ ਹੋ ਕੇ ਚੱਲਿਓ, ਸਾਹਮਣੇ ਵਾਲੀ ਗੱਡੀ ਤੋਂ ਡਿਸਟੈਂਸ ਰੱਖ ਕੇ ਚੱਲੋ, ਹੈੱਡਲਾਈਟਸ ਅਤੇ ਟੇਲ ਲਾਈਟਸ ਔਨ ਕਰਕੇ ਰੱਖੋ, ਅਤੇ ਜੇ ਹੈੱਡਲਾਈਟ ਔਨ ਕੀਤੀ ਆ ਚੰਗੀ ਗੱਲ ਆ, ਪਰ ਉਹਦੀ ਹਾਈ ਬੀਮ ਨਾ ਕਰਿਓ। ਬਸ ਇਹ ਕੁਝ ਬੇਸਿਕ ਜਿਹੀਆਂ ਗੱਲਾਂ ਨੇ, ਅਤੇ ਪੈਡੈਸਟ੍ਰੀਅਨਸ ਵੀ ਖੱਬੇ ਸੱਜੇ ਵੇਖ ਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਤਾਂ ਹੀ ਰੋਡ ਵਗੈਰਾ ਕ੍ਰੋਸ ਕਰਨ।
ਇੱਕ ਮੈਸੇਜ ਆਇਆ ਕਹਿੰਦੇ ਪੈਡੈਸਟ੍ਰੀਅਨਸ ਦਾ ਵੀ ਧਿਆਨ ਰੱਖੋ, ਟੋਇਆਂ ਦੇ ਵਿੱਚ ਪਾਣੀ ਭਰਿਆ ਹੁੰਦਾ, ਗੱਡੀ ਹੌਲੀ ਦੇਣੇ ਲੰਘਾਓ, ਪੈਡੈਸਟ੍ਰੀਅਨਸ ਦੇ ਪਾਣੀ ਉਛਲ ਕੇ ਪੈ ਸਕਦਾ।
ਜੀ ਜੀ ਜੀ, ਸੋ ਇਹ ਸਾਰੀਆਂ ਬੇਸਿਕ ਗੱਲਾਂ ਨੇ, ਉਹਨਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ, ਸੋ ਦੈਟ ਸਾਰੇ ਆਪੋ ਆਪਣੀ ਮੰਜ਼ਿਲ 'ਤੇ ਠੀਕ ਠਾਕ ਹੈ, ਵਧੀਆ ਪਹੁੰਚ ਸਕਣ। ਅੱਛਾ ਵਾਸੂ ਜੀ, ਗੱਲ ਹੁਣ ਸ਼ੁਰੂ ਕਰਦੇ ਹਾਂ ਖਬਰਾਂ ਦੇ ਵਿੱਚ। ਕੱਲ੍ਹ ਸ਼ਾਮੀ ਇੱਕ ਪ੍ਰੈਸ ਰਿਲੀਜ਼ ਆਉਂਦੀ ਆ, ਸਰੀ ਪੁਲਿਸ ਸਰਵਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੱਲ੍ਹ ਸ਼ਾਮੀ ਤਕਰੀਬਨ 7:35 'ਤੇ ਸਾਊਥ ਸਰੀ ਦੇ ਇੱਕ ਘਰ 'ਤੇ ਫੇਰ ਤੋਂ ਗੋਲੀਆਂ ਚੱਲੀਆਂ ਨੇ। 170 ਸਟਰੀਟ 'ਤੇ 32 ਐਵਨਿਊ 'ਤੇ ਸਥਿਤ ਇਹ ਘਰ ਆ, ਇਹ ਉਹੀ ਪ੍ਰੋਪਰਟੀ ਆ ਜਿੱਥੇ ਕਿ ਲੰਘੇ ਸ਼ਨੀਵਾਰ ਵੀ ਗੋਲੀ ਚੱਲੀ ਸੀ, ਅਤੇ ਉਦੋਂ ਵੀ ਮਲਟੀਪਲ ਸ਼ੋਟਸ ਸ਼ਨੀਵਾਰ ਨੂੰ ਫਾਇਰ ਕੀਤੇ ਗਏ ਸੀ।
ਜੀ,
ਜਦੋਂ ਇਹ ਵੀ ਖਬਰ ਆਈ ਸੀ ਕਿ ਇਸ ਪ੍ਰੋਪਰਟੀ 'ਤੇ ਕੰਮ ਕਰਦਾ ਕੋਈ ਗਾਰਡਨਰ ਜ਼ਖਮੀ ਹੋਇਆ ਹੋ ਸਕਦਾ, ਉਹਨੂੰ ਗੋਲੀ ਨਹੀਂ ਸੀ ਲੱਗੀ ਥੈਂਕਫੁਲੀ, ਪਰ ਜਿਹੜਾ ਗੋਲੀ ਲੱਗਣ ਕਰਕੇ ਜਿਹੜਾ ਕੋਈ ਗਲਾਸ ਵਗੈਰਾ ਟੁੱਟਿਆ, ਸ਼ੀਸ਼ਾ ਟੁੱਟਿਆ, ਉਹ ਲੱਗਣ ਕਰਕੇ ਇੱਕ ਵਿਅਕਤੀ ਜ਼ਖਮੀ ਹੋਣ ਦੀ ਖਬਰ ਸੀ, ਜੋ ਕਿ ਉਹ ਵਿਅਕਤੀ ਹੁਣ ਰਿਕਵਰ ਕਰ ਰਿਹਾ। ਪਰ ਵਾਸੂ ਜੀ, ਇੱਕ ਵਾਰ ਫੇਰ ਤੋਂ ਇਨ ਲੈਸ ਦੈਨ ਅ ਵੀਕ ਇੱਕੋ ਪ੍ਰੋਪਰਟੀ ਨੂੰ ਦੋ ਵਾਰ ਟਾਰਗੇਟ ਕੀਤਾ ਜਾਣਾ, ਜਿਹੜਾ ਕੰਸਰਨ ਹੈਗਾ ਐਕਸਟੋਰਸ਼ਨ ਸੰਬੰਧੀ ਸ਼ੂਟਿੰਗਸ ਦਾ, ਉਹ ਉਸੇ ਤਰ੍ਹਾਂ ਜਾਰੀ ਆ।
ਸ਼ਨੀਵਾਰ ਵਾਲੀ ਜਿਹੜੀ ਗੋਲੀ ਚੱਲੀ ਸੀ ਉਹ ਸਵੇਰੇ 8:40 ਤੇ ਰਿਪੋਰਟ ਹੋਈ ਸੀ, ਤੇ ਕੱਲ੍ਹ ਸ਼ਾਮ ਜਿਹੜੀ ਗੋਲੀ ਚੱਲੀ ਹੈ ਉਸੇ ਘਰ ਦੇ ਉੱਤੇ, ਸੋ 17,000 ਬਲੋਕ ਇਨ 32 ਐਵਨਿਊ ਸਾਊਥ ਸਰੀ ਵਿੱਚ,
170 ਸਟਰੀਟ ਦੇ 32।
ਹਾਂਜੀ, ਸੋ ਉਹ ਕੱਲ੍ਹ ਰਾਤ 7:30 7:35 ਤੇ ਰਿਪੋਰਟ ਹੋਈ ਆ ਸ਼ੂਟਿੰਗ, ਤੇ ਇਸ ਵਾਰਦਾਤ ਦੇ ਵਿੱਚ ਵੀ ਬਚਾ ਰਿਹਾ ਕੋਈ ਵਿਅਕਤੀ ਜ਼ਖਮੀ ਤਾਂ ਨਹੀਂ ਹੋਇਆ, ਪਰ ਇਹ ਬੜੀ ਇੱਕ ਮੰਦਭਾਗੀ ਗੱਲ ਹੈ ਕਿ 5 ਦਿਨਾਂ ਦੇ ਵਿੱਚ ਇੱਕੋ ਹੀ ਘਰ ਨੂੰ ਦੁਬਾਰਾ ਟਾਰਗੇਟ ਕੀਤਾ ਗਿਆ, ਸੋ ਟਵਾਈਸ ਇਨ 5 ਡੇਜ਼। ਤੇ
ਮਾਸੂ ਜੀ, ਬੰਦਾ ਤਾਂ ਕੋਈ ਜ਼ਖਮੀ ਨਹੀਂ ਹੈ, ਪਹਿਲਾਂ ਕੌਨਫੀਡੈਂਸ ਮਰਦਾ ਜਾ ਰਿਹਾ ਨਾ।
ਹਾਂਜੀ ਹਾਂਜੀ,
ਉਹ ਬਹੁਤ ਵੱਡਾ ਕੰਸਰਨ ਆ।
ਬਿਲਕੁਲ, ਤੇ ਇਹ ਵੀ ਜਿਹੜੀ ਗੱਲ ਹੈ ਕਿ ਇੱਕ ਬਿਜ਼ਨਸ ਅਦਾਰੇ ਨਾਲ ਸੰਬੰਧਿਤ ਇਹ ਘਰ ਹੈ, ਸੋ ਸੇਮ ਘਰ ਨੂੰ ਦੁਬਾਰਾ ਟਾਰਗੇਟ ਕੀਤਾ ਜਾਣਾ, ਇਟਸ ਨਾਟ ਐਕਸੈਪਟੇਬਲ। ਸਰੀ ਪੁਲਿਸ ਸਰਵਿਸ ਦਾ ਇਹ ਕਹਿਣਾ ਵੀ ਅਸੀਂ ਜਾਂਚ ਕਰ ਰਹੇ ਹਾਂ, ਅਤੇ ਇਹਨਾਂ ਨੇ ਦੱਸਿਆ ਸੀ ਕਹਿੰਦੇ ਸ਼ਨੀਵਾਰ ਵਾਲੀ ਵਾਰਦਾਤ ਵੀ ਅਤੇ ਕੱਲ੍ਹ ਜੋ ਦੁਬਾਰਾ ਗੋਲੀ ਚੱਲੀ ਆ, ਵੀ ਦੋਨੋਂ ਮਾਮਲੇ ਐਕਸਟੋਰਸ਼ਨ ਨਾਲ ਸੰਬੰਧਿਤ ਹੈਗੇ ਨੇ।
ਕਲੀਅਰ ਕੀਤਾ,
ਆਮ ਤੌਰ 'ਤੇ ਪੁਲਿਸ ਇਹ ਕਹਿੰਦੀ ਹੁੰਦੀ ਆ ਵੀ ਅਸੀਂ ਜਾਂਚ ਕਰ ਰਹੇ ਹਾਂ, ਜੇ ਸਪੱਸ਼ਟ ਤੌਰ 'ਤੇ ਕਿਹਾ ਨਹੀਂ ਜਾ ਸਕਦਾ, ਪਰ ਇਹਨਾਂ ਦੋਨੋਂ ਮਾਮਲਿਆਂ ਦੇ ਵਿੱਚ ਉਹ ਸਪੱਸ਼ਟ ਤੌਰ 'ਤੇ ਕਹਿ ਰਹੇ ਨੇ ਵੀ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਹੈ, ਅਤੇ ਉਹ ਕਹਿ ਰਹੇ ਨੇ ਵੀ ਅਸੀਂ ਬਾਕੀ ਜਿਹੜੇ ਸਾਡੇ ਪੁਲਿਸਿੰਗ ਪਾਰਟਨਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਕਿਸੇ ਹੋਰ ਓਪਨ ਫਾਈਲ ਦੇ ਨਾਲ ਇਹ ਮਾਮਲਾ ਸੰਬੰਧਿਤ ਹੈ ਜਾਂ ਨਹੀਂ। ਸੋ ਤਫਤੀਸ਼ ਚੱਲ ਰਹੀ ਹੈ, ਪਰ ਐਕਸਟੋਰਸ਼ਨ ਨਾਲ ਸੰਬੰਧਿਤ ਇਹ ਮਾਮਲਾ ਹੈ ਜ਼ਰੂਰ।
ਜੀ ਵਾਸੂ ਜੀ, ਅੱਛਾ ਕੱਲ੍ਹ ਆਪਣੇ ਇਸ ਇਲਾਕੇ ਦੇ ਵਿੱਚੋਂ ਇਸ ਤਰ੍ਹਾਂ ਗੋਲੀ ਚੱਲਣ ਦੀ ਇਹ ਦੂਜੀ ਘਟਨਾ ਸਾਹਮਣੇ ਆਈ। ਕੱਲ੍ਹ ਸਵੇਰੇ ਐਬਰਟਸਫਰਡ ਦੇ ਵਿੱਚ ਵੀ ਇੱਕ ਟਰੱਕ ਰਿਪੇਅਰ ਸ਼ੋਪ ਆ, ਉਹਨੂੰ ਵੀ ਉੱਥੇ ਵੀ ਗੋਲੀਆਂ ਚੱਲੀਆਂ, ਉਹਨੂੰ ਵੀ ਨਿਸ਼ਾਨਾ ਬਣਾਇਆ ਗਿਆ ਕੱਲ੍ਹ।
ਸੋ ਉੱਥੇ ਸਵੇਰੇ 6:40 ਤੇ ਰਿਪੋਰਟ ਹੋਈ ਹੈ ਸ਼ੂਟਿੰਗ ਦੀ ਵਾਰਦਾਤ,
ਯੈਸਟਰਡੇ ਮਾਰਨਿੰਗ,
ਕੱਲ੍ਹ ਸਵੇਰੇ
ਜੀ।
ਤੇ ਜਦੋਂ ਇਹ ਗੋਲੀ ਚੱਲੀ ਤੇ ਉਦੋਂ ਇਹ ਬਿਜ਼ਨਸ ਅਦਾਰਾ ਬੰਦ ਸੀ, ਤੇ ਕੋਈ ਵਿਅਕਤੀ ਅੰਦਰ ਮੌਜੂਦ ਨਹੀਂ ਸੀ, ਕੋਈ ਜ਼ਖਮੀ ਨਹੀਂ ਹੋਇਆ ਇਸ ਪੱਖੋਂ ਬਚਾ ਰਿਹਾ, ਪਰ ਫਰੰਟ ਵਿੰਡੋ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਗਏ, ਤੇ ਪੁਲਿਸ ਦਾ ਇਹ ਕਹਿਣਾ ਕਿ ਉਹ ਬਿਜ਼ਨਸ ਓਨਰਸ ਦੇ ਨਾਲ ਰਲ ਕੇ ਬਹੁਤ ਐਕਟਿਵਲੀ ਕੰਮ ਕਰ ਰਹੇ ਨੇ ਤਾਂ ਜੋ ਇਹਦੇ ਪਿੱਛੇ ਜੋ ਮੰਤਵ ਹੈ ਉਹ ਐਸਟੈਬਲਿਸ਼ ਕੀਤਾ ਜਾ ਸਕੇ। ਸੋ ਇਹਦੇ ਵਿੱਚ ਮੋਟਿਵ ਅਜੇ ਪਤਾ ਨਹੀਂ, ਸੋ ਇਹ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਰਿਹਾ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਹੈ ਜਾਂ ਨਹੀਂ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ। ਅਤੇ ਉਹ ਕਹਿ ਰਹੇ ਨੇ ਕਿ ਅਸੀਂ ਵਿਟਨੈਸਿਸ ਜਿਹੜੇ ਕੋਈ ਚਸ਼ਮਦੀਦ ਉੱਥੇ ਮੌਕੇ 'ਤੇ ਮੌਜੂਦ ਰਹੇ ਹੋਣਗੇ ਜਾਂ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਕਿਸੇ ਕਿਸਮ ਦੀ ਕੋਈ ਡੈਸ਼ ਕੈਮ ਫੁਟੇਜ ਹੈ ਤਾਂ ਉਹ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਨਾਲ ਜ਼ਰੂਰ ਸਾਂਝੀ ਕਰਨ। ਅਤੇ ਕੱਲ੍ਹ ਇਹ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਵੀਡੀਓ ਬਣਾ ਕੇ ਵੀ ਪੋਸਟ ਕੀਤੀ ਗਈ ਸੋਸ਼ਲ ਮੀਡੀਆ 'ਤੇ ਅਤੇ ਉਹਦੇ ਵਿੱਚ ਉਹ ਬੇਨਤੀ ਕਰ ਰਹੇ ਨੇ ਇਲਾਕਾ ਨਿਵਾਸੀਆਂ ਨੂੰ ਕਿ ਸਪੈਕੂਲੇਸ਼ਨ ਦੇ ਵਿੱਚ ਇੰਡਲਜ ਨਾ ਕਰੋ ਕਿ ਵੀ ਤੁਸੀਂ ਐਵੇਂ ਕਿਆਸ ਰਾਹੀਆਂ ਨਾ ਲਗਾਓ। ਅਤੇ ਵੀ ਇਹ ਬੜੇ ਸੰਜੀਦਾ ਮਸਲੇ ਨੇ, ਇਹਨਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਜਾਂ ਡਿਸ ਇਨਫੋਰਮੇਸ਼ਨ ਦਾ ਬੜਾ ਸਕੋਪ ਹੁੰਦਾ ਵੀ ਉਹ ਤੋਂ ਬਚਾਅ ਰੱਖਿਆ ਜਾਏ।
ਇੱਕ ਨਾ ਬਸ ਵੀ ਹੋਰ ਗੱਲ ਹੈਗੀ ਆ ਕਿ ਕਈ ਈਵਨ ਜਿਹੜੇ ਜ਼ਿੰਮੇਵਾਰ ਮੀਡੀਆ ਅਦਾਰੇ ਵੀ ਹੈਗੇ ਨੇ, ਦੇਖੋ ਇੱਕ ਤਾਂ ਹੁੰਦਾ ਜਿਹੜਾ ਕੋਈ ਵਿਕਟਮ ਹੋਵੇ ਨਾ ਉਹ ਆਪ ਮੂਹਰੇ ਆ ਜਾਵੇ,
ਹਾਂਜੀ
ਉਹ ਆਪ ਕਹੇ ਵੀ ਮੇਰੇ ਨਾਲ ਆ ਵਾਪਰਿਆ ਅਤੇ ਮੇਰੀ ਗੱਲ ਸੁਣੋ ਅਤੇ ਮੈਨੂੰ ਪਲੇਟਫਾਰਮ ਦਿਓ। ਇਹ ਇਹੋ ਜਿਹੇ ਸੰਗੀਨ ਮਾਮਲੇ ਨੇ, ਇਹੋ ਜਿਹੇ ਇਹ ਕੰਸਰਨਿੰਗ ਮਾਮਲੇ ਨੇ। ਠੀਕ ਹੈ ਜਿਹੜੇ ਕੋਈ ਸੱਜੇ ਖੱਬੇ ਵਾਲੇ ਵਿਅਕਤੀ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਜੇ ਗੋਲੀ ਚੱਲੀ ਆ ਜਾਂ ਜੇ ਪ੍ਰੋਪਰਟੀ ਦਾ ਐਗਜੈਕਟ ਐਡਰੈਸ ਕਿਸੇ ਕੋਲ ਆ ਗਿਆ, ਪ੍ਰੋਪਰਟੀ ਰੈਕਰਡ ਸਰਚ ਕਰਕੇ ਪਤਾ ਲੱਗ ਜਾਂਦਾ ਵੀ ਕਿਹਦੇ ਨਾਂ 'ਤੇ ਪ੍ਰੋਪਰਟੀ ਹੈ
ਜੀ।
ਯਾਰ ਕਈ ਈਵਨ ਜ਼ਿੰਮੇਵਾਰ ਅਦਾਰਿਆਂ ਤੱਕ ਨੇ ਵਿਕਟਮਸ ਦੇ ਨਾਮ ਨਸ਼ਰ ਕਰ ਦਿੱਤੇ ਨੇ
ਜੀ
ਕੈਨੇਡਾ ਦੇ ਵਿੱਚ। ਅੱਛਾ ਇੱਕ ਨਾ ਪਿਛਲੇ ਸਮੇਂ ਤੋਂ ਇੱਕ ਰਵਾਇਤ ਜੀ ਕੀ ਬਣੀ ਹੋਈ ਆ, ਜੇ ਨਾ ਕੋਈ ਘਟਨਾ ਵਾਪਰ ਜਾਂਦੀ ਆ, ਮੰਨ ਲਓ ਕਿਤੇ ਕੋਈ ਸੈਕਸ਼ੂਅਲ ਅਸੋਲਟ ਦੀ ਘਟਨਾ ਵਾਪਰ ਗਈ ਜਾਂ ਕਿਤੇ ਕੋਈ ਹੋਰ ਇਸ ਤਰ੍ਹਾਂ ਦਾ ਜੁਰਮ ਵਾਪਰ ਗਿਆ, ਕੋਈ ਕੁੱਟ ਮਾਰ ਕਰਕੇ ਭੱਜ ਗਿਆ, ਉੱਥੇ ਨਾ ਫਿਰ ਕਿਹਾ ਜਾਂਦਾ ਜੀ ਜਿਹੜਾ ਸਸਪੈਕਟ ਹੈਗਾ ਉਹਦਾ ਕੱਦ 5'11" ਅਤੇ ਉਹਨੇ ਗ੍ਰੇ ਰੰਗ ਦੀ ਟੀ ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ, ਦੈਟਸ ਇਟ। ਮਤਲਬ ਕਿਉਂਕਿ ਇਹ ਪਿਛਲੇ ਸਾਲਾਂ ਦੇ ਵਿੱਚ ਇੱਕ ਟ੍ਰੈਂਡ ਕੀ ਚੱਲਿਆ ਕਿ ਨਹੀਂ ਨਹੀਂ ਜੇ ਤੁਸੀਂ ਬੰਦੇ ਦੀ ਦੱਸ ਦਿੱਤਾ ਵੀ ਉਹ ਕਿਹੜੀ ਐਥਨੀਸਿਟੀ ਦਾ ਫਿਰ ਉਹ ਤਾਂ ਰੇਸਿਜ਼ਮ ਹੋ ਜਾਏਗਾ, ਜੇ ਤੁਸੀਂ ਇਹ ਦੱਸਤਾ ਵੀ ਬੰਦਾ ਅੱਛਾ ਫਲਾਨੇ ਬੈਕਗਰਾਊਂਡ ਨੂੰ ਬਿਲੋਂਗ ਕਰਦਾ ਸੀ, ਉਹਦੇ ਕੁਝ ਵਿਜ਼ੀਬਲ ਮਾਰਕਰਸ ਇਹੋ ਜਿਹੇ ਸੀਗੇ ਵੀ ਉਹ ਕਿਸੇ ਇੱਕ ਪੂਰੇ ਗਰੁੱਪ ਦੇ ਉੱਪਰ ਨਾ ਮਾੜਾ ਕੰਮ ਹੋ ਜਾਵੇ। ਅਪਰਾਧੀ ਨੂੰ ਫੜਨ ਵਾਸਤੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਮੀਡੀਆ ਹਾਊਸਿਸ ਦੇ ਵਿੱਚ ਹੋ ਰਿਹਾ ਪਿਛਲੇ ਸਾਲਾਂ ਦਾ, ਆਪਾਂ ਪਹਿਲਾਂ ਵੀ ਔਫਿਰ ਕਿੰਨੀ ਵਾਰ ਇਹਦੇ ਬਾਰੇ ਜ਼ਿਕਰ ਕੀਤਾ, ਉਹਦੇ ਵਿੱਚ ਜਾਣਕਾਰੀ ਬੜੀ ਨੱਪੀ ਤੁਲੀ ਦਿੱਤੀ ਜਾਂਦੀ ਆ। ਜਿਹੜਾ ਕੋਈ ਵਿਕਟਮ ਹੈ ਜਿਹੜਾ ਆਲਰੇਡੀ ਸਹਿਮਿਆ ਹੋਏਗਾ ਕਿ ਆਹ ਕੀ ਵਾਪਰ ਰਹੀ ਹੈ ਉਹਨਾਂ ਦੇ ਨਾਲ, ਉਹਨਾਂ ਦੇ ਨਾਮ ਨਸ਼ਰ ਕਰ ਦਿੱਤੇ ਨੇ ਅਤੇ ਇਹ ਮੇਨ ਸਟ੍ਰੀਮ ਅਦਾਰਿਆਂ ਨੇ ਕਈਆਂ ਨੇ ਕਲੀਅਰਲੀ ਨਾਮ ਪ੍ਰਕਾਸ਼ਿਤ ਕਰ ਦਿੱਤਾ ਹੋਇਆ।
ਦੇਖੋ ਸਸਪੈਕਟਸ ਦੇ ਕੇਸਿਸ ਦੇ ਵਿੱਚ ਤਾਂ ਇਹ ਹੁੰਦਾ ਕਿ ਜਿੰਨੀ ਦੇਰ ਤੱਕ ਚਾਰਜਸ ਨਹੀਂ ਲੱਗ ਜਾਂਦੇ ਉਨੀ ਦੇਰ ਤੱਕ ਨਾਮ ਜਿਹੜਾ ਜਨਤਕ ਨਹੀਂ ਕੀਤਾ ਜਾ ਸਕਦਾ। ਅਤੇ ਜਿਹੜੀ ਆਈਡੈਂਟੀ ਦੀ ਗੱਲ ਆ, ਮਾਰਕਰਸ ਦੀ ਗੱਲ ਆ, ਉਹ ਪੁਲਿਸ ਏਜੰਸੀਜ਼ ਕੁਝ ਕੇਸਿਸ ਦੇ ਵਿੱਚ ਆਪਾਂ ਦੇਖਿਆ ਜਦੋਂ ਦੱਸ ਦਿੰਦੇ ਵੀ ਸਸਪੈਕਟ ਇਜ਼ ਅ ਸਾਊਥ ਏਸ਼ੀਅਨ ਮੇਲ, ਵੀ ਉਹਦਾ ਕੱਦ ਇੰਨੇ ਫੁੱਟ ਹੈ ਅਤੇ ਜੋ ਵੀ ਉਹਨੇ ਕੱਪੜੇ ਪਹਿਨੇ ਹੋਏ ਨੇ। ਬਟ ਇਨ ਮੈਨੀ ਕੇਸਿਸ ਯੈਸ, ਜਿਵੇਂ ਤੁਸੀਂ ਕਿਹਾ ਵੀ ਉਹ ਦੱਸਿਆ ਨਹੀਂ ਜਾਂਦਾ, ਸਿਰਫ ਕੱਪੜੇ ਵਗੈਰਾ ਹੀ ਦੱਸਦੇ।
ਪੁਲਿਸ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਦੱਸ ਵੀ ਦੇਵੇ ਨਾ, ਕਈ ਮੀਡੀਆ ਅਦਾਰਿਆਂ ਨੇ ਆਪਣੀ ਪਾਲਿਸੀ ਬਣਾ ਲਈ ਆ, ਉਹਨਾਂ ਨੇ ਕਿਹਾ ਵੀ ਸਾਡੀ ਪਾਲਿਸੀ ਇਹ ਆ ਕਿ ਅਸੀਂ ਕਿਤੇ ਗਲਤੀ ਨਾਲ ਰੇਸਿਜ਼ਮ ਨਾ ਪ੍ਰਮੋਟ ਕਰ ਦਈਏ, ਅਸੀਂ ਉਹ ਜਾਣਕਾਰੀ ਅੱਗੇ ਫਾਰਵਰਡ ਨਹੀਂ ਕਰਾਂਗੇ ਕਿ ਵਿਅਕਤੀ ਕਿਸ ਕਮਿਊਨਿਟੀ ਨਾਲ ਬਿਲੋਂਗ ਕਰਦਾ ਸੀ, ਵੀ ਉਹ ਇੰਡੀਜਨਸ ਸੀ ਜਾਂ ਬਲੈਕ ਸੀ ਜਾਂ ਸਾਊਥ ਏਸ਼ੀਅਨ ਸੀ ਜਾਂ ਹੋਰ ਕੋਈ ਵਿਜ਼ੀਬਲ ਮਾਰਕਰ ਕਿਹੜੇ ਸੀਗੇ। ਇਹ ਕਈ ਸਟੋਰੀਜ਼ ਦੇ ਵਿੱਚ ਇੱਦਾਂ ਨਹੀਂ ਕੀਤਾ ਜਾਂਦਾ ਵੀ ਤੁਸੀਂ ਜਿਹੜਾ ਬੰਦਾ ਫੜਨ ਵਾਸਤੇ ਲੋਕਾਂ ਨੂੰ ਅਪੀਲ ਕਰ ਰਹੇ ਹੋ ਵੀ ਜੀ ਫਲਾਨੇ ਏਰੀਆ ਦੇ ਵਿੱਚ ਜੇ ਕਿਸੇ ਨੇ ਇੱਦਾਂ ਦਾ ਬੰਦਾ ਵੇਖਿਆ ਹੋਵੇ, ਤੁਸੀਂ ਕਹਿ ਤਾ ਜੀ ਕੱਦ 5'11" ਉਹਨੇ ਕਾਲੇ ਰੰਗ ਦੀ ਪੈਂਟ ਅਤੇ ਗ੍ਰੇ ਰੰਗ ਦੀ ਟੀ ਸ਼ਰਟ ਪਾਈ ਸੀ, ਉੱਦਾਂ ਦੇ ਤਾਂ ਉੱਥੋਂ ਮੇ ਵੀ 100 ਬੰਦੇ ਨਿਕਲੇ ਹੋਣ
ਜਾਂ ਅਤੇ ਬੰਦਿਆਂ ਦੇ ਤਾਂ ਹੁੰਦੇ ਵੀ ਰੰਗ ਆਹੀ 4-5 ਨੇ, ਕਾਲਾ ਗ੍ਰੇ ਅਤੇ ਆ। ਅਤੇ ਵਿਜੇ ਜੀ ਹੁਣ ਇਸ ਮਾਮਲੇ ਦੇ ਵਿੱਚ ਜੋ ਤੁਸੀਂ ਦੱਸ ਰਹੇ ਹੋ ਵੀ ਕੁਝ ਮੀਡੀਆ ਅਦਾਰਿਆਂ ਨੇ ਬਿਜ਼ਨਸਿਸ ਦੇ ਨਾਮ ਵੀ ਨਸ਼ਰ ਕੀਤੇ ਨੇ
ਬੰਦਿਆਂ ਦਾ ਨਾਮ ਵੀ, ਮਤਲਬ ਬਿਜ਼ਨਸ ਐਂਡ ਬਿਜ਼ਨਸ ਓਨਰ ਦਾ ਨਾਮ ਵੀ,
ਅਤੇ ਫਿਰ ਉਹਦੇ 'ਚ ਉਹ ਆਪ ਹੀ ਕਹਿ ਰਹੇ ਨੇ ਵੀ ਜਦੋਂ ਅਸੀਂ ਬਿਜ਼ਨਸ ਓਨਰ ਨੂੰ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਕਿਹਾ ਵੀ ਪੁਲਿਸ ਨੇ ਸਾਨੂੰ ਕਲੀਅਰ ਹਦਾਇਤ ਦਿੱਤੀ ਹੋਈ ਆ ਵੀ ਤੁਸੀਂ ਕਿਸੇ ਮੀਡੀਆ ਅਦਾਰੇ ਨਾਲ ਗੱਲ ਨਹੀਂ ਕਰਨੀ ਅਤੇ ਇਸ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਤੁਸੀਂ ਜ਼ਿਆਦਾ ਕੋਈ ਪਬਲਿਕ ਨਹੀਂ ਕਰਨੀ ਵੀ ਇਨਵੈਸਟੀਗੇਸ਼ਨ ਉਹਦੇ ਨਾਲ ਪ੍ਰਭਾਵਿਤ ਹੋ ਸਕਦੀ ਆ। ਅਤੇ ਜੇ ਗੱਲ ਜ਼ਿੰਮੇਦਾਰੀ ਦੀ ਹੈ ਤਾਂ ਫਿਰ ਵੀ ਕਿ ਜੇ ਤੁਸੀਂ ਡਾਇਵਰਸਿਟੀ ਨੂੰ ਲੈ ਕੇ ਇਨਕਲੂਜਨ ਨੂੰ ਲੈ ਕੇ ਇੰਨੇ ਜ਼ਿੰਮੇਦਾਰ ਹੋ ਪੁਲਿਸ ਨਾਲੋਂ ਵੀ ਜ਼ਿਆਦਾ ਅਤੇ ਫਿਰ ਪੁਲਿਸ ਇਨਵੈਸਟੀਗੇਸ਼ਨ ਨੂੰ ਵੀ ਕੰਪਰੋਮਾਈਜ਼ ਨਾ ਕਰੋ, ਇਹਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ
ਉਹਨੂੰ ਵੀ ਉਸੇ ਸੈਂਕਚਰੀ ਦੇ ਨਾਲ ਟ੍ਰੀਟ ਕੀਤਾ ਜਾਵੇ ਨਾ। ਐਂਡ ਇਹ ਮੈਨੂੰ ਹੈਰਾਨੀ ਬੜੀ ਹੋਈ ਸੀ ਕਿਉਂਕਿ ਦੇਖੋ ਕਈ ਵਾਰੀ ਹੁੰਦੇ ਨੇ ਜਿਹੜੇ ਕੁਝ, ਕੱਲ੍ਹ ਨਾ ਦੀਪਕ ਜੀ ਨਾਲ ਗੱਲ ਹੋ ਰਹੀ ਸੀ ਕਿਸੇ ਵੱਖਰੇ ਸੰਦਰਭ ਦੇ ਵਿੱਚ ਅਤੇ ਉਹਨਾਂ ਨੇ ਕਿਹਾ ਵੀ ਇੱਕ ਸੋਸ਼ਲ ਮੀਡੀਆ ਅਤੇ ਇੱਕ ਜਿਹੜਾ ਵੈੱਬ ਚੈਨਲ ਆ ਇਹਦੇ 'ਚ ਫਰਕ ਆ। ਪ੍ਰਿੰਟ ਮੀਡੀਆ ਹੈ ਨਾ ਵੀ ਅਲੱਗ ਅਲੱਗ, ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਤਾਂ ਕਿਸੇ ਵੀ ਵਿਅਕਤੀ ਦਾ ਜਿਹੜਾ ਕੋਈ ਟਵਿੱਟਰ ਅਕਾਊਂਟ ਆ ਕੁਝ ਆ ਉਹਨੇ ਵੀ ਕੁਝ ਪਾਤਾ, ਉਹ ਸੋਸ਼ਲ ਮੀਡੀਆ ਦਾ ਹਿੱਸਾ ਬਣ ਜਾਂਦਾ। ਪਰ ਕੁਝ ਚੈਨਲਸ ਨੇ ਜਿਹੜੇ ਵੈੱਬ ਚੈਨਲਸ ਹੀ ਹੈਗੇ ਨੇ, ਇਹ ਟਿੱਪਣੀ ਕਿਸੇ ਵੈੱਬ ਚੈਨਲ ਜਾਂ ਕਿਸੇ ਸੋਸ਼ਲ ਮੀਡੀਆ 'ਤੇ ਨਹੀਂ ਹੈ, ਇਹ ਸਥਾਪਿਤ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਮੇਨ ਸਟ੍ਰੀਮ ਮੀਡੀਆ ਨਾਲ ਸੰਬੰਧਿਤ ਚੈਨਲਸ ਨੇ, ਅਦਾਰੇ ਨੇ ਜਿਨ੍ਹਾਂ ਨੇ ਕਿ ਉਹਨਾਂ ਬਿਜ਼ਨਸ ਲੱਗਦਾ ਕਿ ਵੀ ਚਲੋ ਹੁਣ ਕੁਝ ਪ੍ਰੋਗਰੈਸ ਹੋ ਰਹੀ ਆ ਤੇ ਉਸ ਤੋਂ ਬਾਅਦ ਫਿਰ ਆ ਲਓ ਉਪਰੋਂ ਥੜੀ ਹੋਰ ਘਟਨਾਵਾਂ ਹੋ ਗਈਆਂ।
ਇੱਕ ਗੱਲ ਜ਼ਰੂਰ ਆ ਵਿਜੇ ਜੀ, ਪੁਲਿਸ ਨੂੰ ਇੰਨਾ ਜ਼ਰੂਰ ਚਾਹੀਦਾ ਏਜੰਸੀਜ਼ ਨੂੰ, ਜਿੱਦਾਂ CBSE ਨੇ ਦੱਸਿਆ ਵੀ ਸੀ 3 ਵਿਅਕਤੀ ਅਜੇ ਤੱਕ ਰਿਪੋਰਟ ਕੀਤੇ ਨੇ, ਉਹ ਵਿਅਕਤੀ ਕਿਹੜੇ ਕਿਹੜੇ ਸੀ? ਦੇ ਸ਼ੁੱਡ ਬੀ ਨੇਮਡ ਐਂਡ ਸ਼ੇਮਡ।
ਯੈਸ,
ਕਿ ਵੀ ਇਹ ਜਿਹੜਾ ਦੱਸਿਆ ਗਿਆ ਸੀ ਪਹਿਲਾਂ ਵੀ 3 ਗ੍ਰਿਫਤਾਰੀਆਂ ਹੋਈਆਂ ਸੀ, ਤੇ ਕੀ ਇਹ ਉਹੀ ਵਿਅਕਤੀ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ, ਉਹੀ ਰਿਪੋਰਟ ਕੀਤੇ ਗਏ ਨੇ? ਰਿਪੋਰਟ ਕਿਹਨੂੰ ਕਿਹਨੂੰ ਕੀਤਾ ਗਿਆ, ਉਹਨਾਂ ਦੇ ਨਾਮ ਜਨਤਕ ਕੀਤੇ ਜਾਣ, ਉਹਨਾਂ ਦਾ ਸਟੇਟਸ, ਉਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ,
ਕੈਨੇਡਾ ਕਿੱਦਾਂ ਆਏ ਸੀ, ਕਿੱਦਾਂ ਉਹਨਾਂ ਨੂੰ ਕਾਬੂ ਕੀਤਾ ਗਿਆ। ਚਲੋ ਜੇ ਤੁਸੀਂ ਕਿੱਦਾਂ ਕਾਬੂ ਕੀਤਾ ਗਿਆ ਵਾਲਾ ਪਹਿਲੂ ਨਹੀਂ ਵੀ ਦੱਸਣਾ, ਕਿਉਂਕਿ ਉਹੀ ਹੋ ਸਕਦਾ ਪੁਲਿਸ ਦਾ ਤਰੀਕਾ ਹੋਵੇ ਕਿਸੇ ਹੋਰ ਨੂੰ ਵੀ ਇਨਵੈਸਟੀਗੇਟ ਕਰਨ ਦਾ, ਪਰ ਉਹ 3 ਬੰਦੇ ਕਿਹੜੇ ਸੀ? ਉਹ ਟ੍ਰਾਂਸਪੇਰੈਂਸੀ ਜ਼ਰੂਰੀ ਆ, ਕਿਉਂਕਿ ਜੇ ਉਹ ਬੰਦੇ ਹੁਣ ਡਿਪੋਰਟ ਕਰਕੇ ਇੰਡੀਆ ਭੇਜ ਦਿੱਤੇ ਗਏ, ਇੱਦਾਂ ਉਹ ਐਕਸਟਰਾਡਾਈਟ ਹੋ ਕੇ ਨਹੀਂ ਗਏ, ਇੱਦਾਂ ਨਹੀਂ ਹੈ ਵੀ ਇੰਡੀਆ ਨੇ ਉਹਨਾਂ ਦੀ ਹਵਾਲਗੀ ਮੰਗੀ ਸੀ ਅਤੇ ਉੱਥੇ ਜਾ ਕੇ ਉਹਨਾਂ 'ਤੇ ਕਾਰਵਾਈ ਪੈ ਰਹੀ ਆ। ਜੇ ਇੱਥੋਂ ਰਿਪੋਰਟ ਕਰਕੇ ਉਹਨਾਂ ਨੂੰ ਮੰਨ ਲਓ, ਐਜ਼ਿਊਮਿੰਗ, ਇਹ ਵੀ ਐਜ਼ਿਊਮ ਹੀ ਕਰ ਰਹੇ ਵੀ ਇੰਡੀਆ ਭੇਜਿਆ ਗਿਆ, ਇਹ ਕਲੀਅਰ ਨਹੀਂ ਕੀਤਾ ਗਿਆ ਉਹਦੇ 'ਚ, ਉਹਨੇ ਕਿਹਾ ਵੀ 3 ਬੰਦੇ ਰਿਪੋਰਟ ਕੀਤੇ, ਰਿਪੋਰਟ ਕਰਕੇ ਕਿੱਥੇ ਭੇਜੇ? ਮੈਕਸੀਕੋ ਭੇਜੇ, ਇੰਡੀਆ ਭੇਜੇ, ਐਲ ਸੈਲਵਾਡੋਰ ਭੇਜੇ, ਕਿਤੇ ਹੋਰ ਭੇਜੇ? ਵੀ ਡੋਂਟ ਨੋ ਦੈਟ। ਜੇ ਜਿਹੜੇ ਵੀ ਕੰਟਰੀ ਦੇ ਵਿੱਚੋਂ ਭੇਜੇ ਨੇ, ਜੇ ਉਹਨਾਂ ਦਾ ਮਾਮਲਾ, ਜੇ ਉਹਨਾਂ ਦਾ ਕੇਸ ਇਹਨਾਂ ਐਕਸਟੋਰਸ਼ਨ ਦੇ ਕੇਸਿਸ ਨਾਲ ਸੰਬੰਧਿਤ ਸੀ, ਦੈਨ ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁੱਡ ਕਿ ਉਹ ਇੰਡੀਆ ਦੇ ਨਾਲ ਸੰਬੰਧਿਤ ਸੀ, ਉੱਥੇ ਰਿਪੋਰਟ ਉਹਨਾਂ ਨੂੰ ਕੀਤਾ ਹੋਏਗਾ। ਉੱਥੇ ਜਾ ਕੇ ਜਿਹਨਾਂ ਕੋਲੋਂ ਗਏ ਨੇ, ਜਿਹੜੇ ਪਰਿਵਾਰ, ਜਿਹਨਾਂ ਲੋਕਾਂ ਦੇ ਨਾਲ ਉਹਨਾਂ ਨੇ ਉੱਥੇ ਵਿਚਰਨਾ, ਉੱਥੇ ਵੀ ਤਾਂ ਪਤਾ ਲੱਗਣਾ ਚਾਹੀਦਾ ਵੀ ਕਿਹੋ ਜਿਹੇ ਗੁਲ ਖਿਲਾ ਕੇ ਆਏ ਨੇ ਕੈਨੇਡਾ।
ਐਗਜੈਕਟਲੀ। ਅਤੇ ਵੈਸੇ ਵੀ ਜਿਹੜੇ ਕੋਈ, ਦੇਖੋ ਇਹ ਸੁਣਨ 'ਚ ਤਾਂ ਇਹੀ ਆਉਂਦਾ ਨਾ ਕਿ ਵੀ ਜਿਹੜੇ ਸਟ੍ਰਿੰਗਸ ਨੂੰ ਹੋਲਡ ਕਰਨ ਵਾਲੇ ਜਿਹੜੇ ਨੇ ਉਹ ਕੋਈ ਹੋਰ ਵੱਡੇ ਗਰੁੱਪਸ ਨੇ ਜਾਂ ਆਰਗਨਾਈਜ਼ ਕ੍ਰਿਮੀਨਲਸ ਨੇ, ਅਤੇ ਅੱਗੋਂ ਕਹਿ ਲਓ ਵੀ ਜਿਹੜੀਆਂ ਪਹਾੜੇ ਦੀਆਂ ਬੰਦੂਕਾਂ ਨੇ ਵੀ ਜਿਹਨਾਂ ਦੇ ਕੋਲੋਂ ਇਹ ਸਾਰੀਆਂ ਕਾਰਵਾਈਆਂ ਕਰਾਈਆਂ ਜਾ ਰਹੀਆਂ, ਸੋ ਉਹਨਾਂ ਦੇ ਵਿੱਚ ਸੁਣਨ 'ਚ ਆਉਂਦਾ ਵੀ ਬਹੁਤ ਸਾਰੇ ਟੈਂਪਰਰੀ ਰੈਜੀਡੈਂਟਸ ਨੇ ਜਿਹੜੇ ਨਵੇਂ ਨਵੇਂ ਕੈਨੇਡਾ ਆਏ ਨੇ, ਜਿਹਨਾਂ ਦੇ ਅਜੇ ਪੈਰ ਨਹੀਂ ਲੱਗੇ, ਜਿਹੜੇ ਇਸ ਤਰ੍ਹਾਂ ਦੇ ਉਹ ਘੱਟ ਉਮਰ ਵਾਲੇ ਵਿਅਕਤੀ ਹੀ ਨੇ ਜਿਹੜੇ ਗੋਲੀਆਂ ਚਲਾ ਰਹੇ ਨੇ, ਉਹਨਾਂ ਵਾਸਤੇ ਵੀ ਇੱਕ ਡੈਟਰੈਂਟ ਹੋਏਗਾ ਕਿ ਵੀ ਸਾਡਾ ਨਾਮ ਜਨਤਕ ਹੋ ਜਾਣਾ, ਅਸੀਂ ਇੱਥੋਂ ਰਿਪੋਰਟ ਹੋ ਸਕਦੇ ਹਾਂ, ਜੇ ਉਹਨਾਂ ਨੂੰ ਨੇਮ ਐਂਡ ਸ਼ੇਮ ਕੀਤਾ ਜਾਏ, ਬਜਾਏ ਇਹਦੇ ਕਿ ਜਿਹੜੇ ਵਿਕਟਿਮਸ ਨੇ ਜਿਹਨਾਂ ਦੇ ਘਰਾਂ 'ਚ ਗੋਲੀਆਂ ਚੱਲਦੀਆਂ ਨੇ, ਉਹਨਾਂ ਦਾ ਨਾਮ, ਉਹਨਾਂ ਦੇ ਬਿਜ਼ਨਸ ਅਦਾਰੇ ਦਾ ਨਾਮ, ਉਹ ਵਿਅਕਤੀ ਅੱਗੇ ਹੀ ਪਰੇਸ਼ਾਨ ਆ ਅਤੇ ਤੁਸੀਂ ਉਹਦੇ ਬਿਜ਼ਨਸ ਨੂੰ ਵੀ ਪ੍ਰਭਾਵਿਤ ਕਰ ਰਹੇ ਹੋ ਇਸ ਤਰ੍ਹਾਂ ਦੀ ਜਾਣਕਾਰੀ ਜਨਤਕ ਕਰਕੇ, ਉਹ ਠੀਕ ਨਹੀਂ। ਜੇ ਦੇਖੋ, ਜੇ ਤਾਂ ਇਹਦੇ 'ਚ ਹੁਣ ਮੈਨੂੰ ਪਤਾ ਕੁਝ ਮੈਸੇਜਸ ਆਉਣਗੇ ਵੀ ਜੇ ਬਿਜ਼ਨਸ ਅਦਾਰੇ ਨਾਲ ਸੰਬੰਧਿਤ ਕੋਈ ਸ਼ੂਟਿੰਗ ਹੈ ਕਿ ਉਹ ਬਿਜ਼ਨਸ ਅਦਾਰੇ ਦਾ ਨਾਮ ਜਨਤਕ ਹੋਣਾ ਚਾਹੀਦਾ। ਜੇ ਪੁਲਿਸ ਨੂੰ ਇੱਦਾਂ ਲੱਗਦਾ ਕਿ ਉਸ ਬਿਜ਼ਨਸ ਅਦਾਰੇ ਨਾਲ ਸੰਬੰਧਿਤ ਕੋਈ ਆਮ ਜਨਤਾ ਦੀ ਸਿਕਿਉਰਿਟੀ ਨੂੰ ਰਿਸਕ ਹੈਗਾ, ਤੇ ਪੁਲਿਸ ਨਾਮ ਜਨਤਕ ਕਰ ਦੇਗੀ। ਜੇ ਪੁਲਿਸ ਨੇ ਨਾਮ ਜਨਤਕ ਨਹੀਂ ਕੀਤਾ ਤੇ ਮੀਡੀਆ ਨੂੰ ਉਹਦੇ ਵਿੱਚ ਜ਼ਿਆਦਾ,
ਫਿਰ ਤੁਸੀਂ ਆਪਣੀ ਬਹੁਤ ਇਨਵੈਸਟੀਗੇਟਿਵ ਕੈਪੇਬਿਲਿਟੀ ਇੱਥੇ ਨਾ ਦਿਖਾਓ, ਉੱਥੇ ਕਿਤੇ ਹੋਰ ਵਰਤ ਲਓ।
ਬਿਲਕੁਲ
ਜੀ ਜੀ।
ਵਿਜੇ ਜੀ, ਅਸੀਂ ਵਾਵੇ ਦੇ ਬੱਬੇ ਦੀ ਗੱਲ ਕਰਦੇ ਸੀ, ਤੁਸੀਂ ਕੋਇੰਸੀਡੈਂਸ ਦੇਖੋ, 7:05 ਦਾ ਮੈਸੇਜ ਆਇਆ ਹੋਇਆ ਤੇ ਕੁਲਦੀਪ ਸਿੰਘ ਜੀ ਦਾ ਮੈਸੇਜ ਆ, ਤੇ ਉਹਨਾਂ ਨੇ ਤੁਹਾਨੂੰ ਗੁੱਡ ਮਾਰਨਿੰਗ ਲਿਖੀ, ਤੇ ਉਹਨਾਂ ਨੇ ਫਿਰ ਬਾਅਦ ਤੁਹਾਨੂੰ ਪੁੱਛਿਆ, ਕਹਿੰਦੇ ਵਾਸੂ ਜੀ ਦਾ ਨਾਮ ਵਾਵੇ ਨਾਲ ਹੈ, ਵੀ ਨਾਲ ਹੈ ਕਿ ਬੀ ਨਾਲ ਹੈ, ਉਹਨਾਂ ਨੇ ਸਵਾਲ ਪੁੱਛਿਆ, ਤੇ 7:05 ਦੇ ਮੈਸੇਜ ਆਇਆ ਹੋਇਆ ਉਹਨਾਂ ਦਾ। ਫਿਰ 7:30 ਉਹਨਾਂ ਦੁਬਾਰਾ ਮੈਸੇਜ ਕੀਤਾ, ਕਹਿੰਦੇ ਪਲੀਜ਼ ਮੇਰਾ ਮੈਸੇਜ ਜ਼ਰੂਰ ਪੜਿਓ, ਵੀ ਅਸੀਂ ਤੁਹਾਨੂੰ ਨਵਾਂ ਨਵਾਂ ਮੈਸੇਜ ਕਰਨਾ ਸ਼ੁਰੂ ਕੀਤਾ, ਕਹਿੰਦੇ ਚਾਹ ਬੜਾ।
ਕੁਲਦੀਪ
ਸਿੰਘ ਜੀ, ਬਹੁਤ ਮਿਹਰਬਾਨੀ, ਨਾ ਮੈਂ ਦੇਖੋ ਤੁਹਾਡਾ ਮੈਸੇਜ ਪੜੇ ਬਿਨਾਂ ਹੀ ਤੁਹਾਡਾ ਜਵਾਬ ਦੇ ਦਿੱਤਾ ਤੁਹਾਡੇ ਸਵਾਲ ਦਾ, ਸਾਡੇ ਦੋਵਾਂ ਦਾ ਨਾਮ ਵਾਵੇ ਨਾਲ ਹੈ, ਵੀ ਦੇ ਨਾਲ ਹੈ,
ਵੈਨਕੂਵਰ ਵਾਲਾ,
ਵੈਨਕੂਵਰ ਵਾਲਾ ਵੀ
ਜੀ, ਤਾਂ ਹੀ ਅਸੀਂ ਵੈਨਕੂਵਰ,
ਕਈ ਵੈਨਕੂਵਰ ਨੂੰ ਵੈਨਕੂਵਰ ਹੀ ਕਹਿੰਦੇ ਨਾ,
ਪਰ ਲਿਖਿਆ ਤਾਂ ਪੜ੍ਹਦੇ ਹੀ ਆ,
ਵੀ ਦੇ ਨਾਲ ਹੈ, ਵਾਵੇ ਨਾਲ,
ਵਾਵੇ ਨਾਲ। ਵਾਸੂ ਜੀ, ਐਂ ਕਰੀਏ, ਐਕਚੁਲੀ ਦੇਖੋ ਪਤਾ ਚੱਕਰ ਕੀ ਆ, ਜੇ ਤੁਸੀਂ ਇਹ ਕਈ ਵਾਰੀ ਗੱਲ ਹੋ ਜਾਂਦੀ ਹੈ ਵੀ ਜਾਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਵਾਵੇ ਨੂੰ ਬੱਬਾ ਕਿਹਾ ਜਾਂਦਾ, ਹੁਣ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆਉਂਦੀ, ਵੀ ਇੰਡੀਆ ਸ਼ਹਿਰ ਆ ਵਾਰਾਨਸੀ, ਵਾਰਾਨਸੀ ਨੂੰ ਭਾਵੇਂ ਜੇ ਹਿੰਦੀ 'ਚ ਕਿਹਾ ਉਹ ਬਨਾਰਸੀ ਕਹੇ ਤਿਆਂ ਦਾ, ਬਨਾਰਸ ਆ ਕਿ ਨਾਮ,
ਕਿਉਂਕਿ ਉਹ ਹਿੰਦੀ ਦਾ ਨਾਮ ਹੀ ਬਨਾਰਸ,
ਨਾਮ ਹੀ ਬਨਾਰਸ,
ਉਹ ਗੋਰਿਆਂ ਨੇ ਉਹਨੂੰ
ਵਾਰਾਨਸੀ ਕਰਤਾ ਸੀ, ਪਰ ਇਹ ਆ ਨਾ ਵੀ ਵਾਰਾਨਸੀ ਦਾ ਫਿਰ ਬਨਾਰਸੀ ਬਣਦਾ ਜਦੋਂ, ਤੇ ਇਸ ਕਰਕੇ ਕਿੰਨੀਆਂ ਹੀ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਵਿੱਚ ਵਾਵੇ ਤੇ ਬੱਬੇ ਦੀ ਕਨਫਿਊਜ਼ਨ ਬੜੀ ਸਾਹਮਣੇ ਨਜ਼ਰ ਆਉਂਦੀ ਹੈ। ਅੱਛਾ, ਤੁਹਾਡੇ ਨਾਮ ਨਾਲ ਇੱਕ ਸਪੈਸੀਫਿਕ ਗੱਲ ਇਹ ਵੀ ਹੈ ਨਾ ਕਿ ਬੰਗਾਲੀ ਲਾਸਟ ਨੇਮ ਵੀ ਹੈਗਾ ਬਾਸੂ,
ਬਾਸੂ ਹੈਗਾ ਨਾਮ ਯਾ, ਬਿਲਕੁਲ
ਬਸੂ ਤੇ ਬਾਸੂ ਦੋਨੋਂ ਹੀ ਹੈਗੇ ਹੈ ਨਾ, ਤੋ ਇਸ ਕਰਕੇ ਫਿਰ ਲੋਕਾਂ ਨੂੰ ਇਹ ਲੱਗਦਾ ਵੀ ਕਿਤੇ ਤੁਹਾਡਾ ਨਾਮ ਬਾਸੂ ਹੀ ਨਾ ਹੋਵੇ, ਪਰ ਉਹ ਬੱਬਾ ਨਹੀਂ ਆ, ਉਹ ਵਾਹਵਾ ਹੈ,
ਵਾਹਵਾ
ਜੀ।
ਸੋ ਦੇਖੋ ਇੰਗਲਿਸ਼ ਦੇ ਵਿੱਚ
ਵਾਹ ਵਾਲਾ,
ਜੇ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਵੀ ਹੈ ਜੀ, ਬੀ ਨਹੀਂ ਹੈ, ਉਹ ਕਲੀਅਰ ਨਹੀਂ ਹੁੰਦਾ, ਪੰਜਾਬੀ ਚ ਕਲੀਅਰ ਹੁੰਦਾ ਵਾਹ ਵਾਹ ਤੇ ਬੱਬਾ,
ਵਾਹ ਵਾਹ ਤੇ ਬੱਬਾ,
ਉਹ ਤੋਂ ਸਪਸ਼ਟ ਹੋ ਜਾਂਦਾ, ਤਾਂ ਮੈਂ ਪੰਜਾਬੀ ਚ ਦੱਸਦਾ ਹੁੰਦਾ ਵਾਹ ਵਾਹ,
ਬਿਲਕੁਲ
ਵਾਹਵੇ ਨਾਲ ਹੈ, ਬੱਬੇ ਨਾਲ ਨਹੀਂ,
ਵਾਹਵੇ ਨਾਲ, ਹਾਂ ਸਹੀ ਗੱਲ। ਬਸ ਜੀ, ਐਂ ਕਰੀਏ, ਹੁਣ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਇਕਲੀ ਗੱਲ ਕਰਦੇ ਹਾਂ ਕਿ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਟੈਰਿਸ ਜਾਣਾ ਤੇ ਟੈਰਿਸ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਅਨਾਊਂਸਮੈਂਟ ਕਰਨੀ ਹੈ, ਕੁਝ ਉਹਦੇ ਵੇਰਵੇ ਕੱਲ੍ਹ ਪਤਾ ਲੱਗ ਗਏ ਸੀ, ਕੁਝ ਕੱਲ੍ਹ ਦੀਆਂ ਅਟਕਲਾਂ ਕੱਲ੍ਹ ਲੇਟ ਕਿ ਪ੍ਰਧਾਨ ਮੰਤਰੀ ਵੱਲੋਂ ਭਾਵੇਂ ਪਹਿਲੀ ਲਿਸਟ ਅਨਾਊਂਸ ਕੀਤੀ ਗਈ ਭਾਵੇਂ ਅੱਜ ਦੂਜੀ ਮੇਜਰ ਪ੍ਰੋਜੈਕਟਸ ਦੀ ਲਿਸਟ ਐਲਾਨੀ ਜਾ ਰਹੀ ਆ, ਇਹਨਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਜੈਕਟਸ ਨੂੰ ਬੜੀ ਇੱਕ ਤਰਜੀਹੀ ਥਾਂ ਦਿੱਤੀ ਗਈ ਆ, ਸੋ ਉਹਦੇ ਬਾਰੇ ਗੱਲ ਕਰਦੇ ਹਾਂ।
ਟੈਰਿਸ ਸ਼ਹਿਰ ਜਾਣਾ ਉਹਨਾਂ ਨੇ, ਛੱਤ 'ਤੇ ਚੜ ਕੇ ਨਹੀਂ ਕਰਨੀ ਅਨਾਊਂਸਮੈਂਟ, ਟੈਰਿਸ 'ਤੇ ਜਾਣਾ, ਛੱਤ 'ਤੇ ਚੜ ਕੇ ਅਨਾਊਂਸਮੈਂਟ ਕਰਨਗੇ, ਟੈਰਿਸ ਸ਼ਹਿਰ ਜਾ ਰਹੇ,
ਟੈਰਿਸ ਸ਼ਹਿਰ ਜਾ ਰਹੇ, ਸੋ ਉੱਥੇ ਜਾ ਕੇ ਉਹਨਾਂ ਨੇ ਗੱਲਬਾਤ ਕਰਨੀ ਹੈ
ਜੀ।
ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਟੈਰਿਸ ਵਿੱਚ ਜਾ ਰਹੇ ਨੇ, ਉੱਥੇ ਜਾ ਕੇ ਉਹਨਾਂ ਨੇ ਮੇਜਰ ਪ੍ਰੋਜੈਕਟਸ ਦੀ ਦੂਜੀ ਸੂਚੀ ਦਾ ਐਲਾਨ ਕਰਨਾ। ਇਸ ਸੂਚੀ ਦੇ ਵਿੱਚ ਜਿਹੜੇ ਪ੍ਰੋਜੈਕਟਸ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਵਿੱਚੋਂ ਕਈਆਂ ਦਾ ਜ਼ਿਕਰ ਤਾਂ ਕੱਲ੍ਹ ਸੂਤਰਾਂ ਦੇ ਹਵਾਲੇ ਤੋਂ ਆ ਗਿਆ ਸੀ, ਪਰ ਇੱਕ ਪ੍ਰੋਜੈਕਟ ਹੈਗਾ ਜਿਹੜਾ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਵਾਲਾ, ਜਿਹਨੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੌਰਥ ਕੋਸਟ ਤੱਕ ਬਿਜਲੀ ਦੀਆਂ ਤਾਰਾਂ ਵਿਛਾਉਣੀਆਂ ਨੇ, ਉਹ ਨੈੱਟਵਰਕ ਵਿਛਾਉਣਾ, ਤਾਂ ਕਿ ਇੱਕ ਤਾਂ ਜਿਹੜੀਆਂ ਉੱਥੇ ਮਾਈਨਿੰਗ ਓਪਰੇਸ਼ਨਸ ਨੇ ਉਹਨਾਂ ਵਾਸਤੇ ਬਿਜਲੀ ਮੁਹੱਈਆ ਕਰਵਾਈ ਜਾ ਸਕੇ, ਕਿਉਂਕਿ ਜਿਹੜੇ ਜਿਹੜੇ ਆ ਪ੍ਰੋਜੈਕਟ ਲੱਗਣੇ ਨੇ ਕਈ BC ਦੇ ਵਿੱਚ, ਉਹਨਾਂ ਵਾਸਤੇ ਪਾਵਰ ਚਾਹੀਦੀ, ਉਹਨਾਂ ਵਾਸਤੇ ਐਨਰਜੀ ਚਾਹੀਦੀ ਆ, ਅਤੇ ਉਹ ਜਿਹੜੀ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਆ ਉਸ ਪੁਆਇੰਟ ਆਫ ਵਿਊ ਤੋਂ ਬੜੀ ਇੰਪੋਰਟੈਂਟ ਆ, ਕਿਉਂਕਿ ਕ੍ਰਿਟੀਕਲ ਮਿਨਰਲਸ ਦੀਆਂ ਜਿਹੜੀਆਂ ਕਈ ਮਾਈਨਾਂ ਐਸਟੈਬਲਿਸ਼ ਹੋਣੀਆਂ, ਮਾਈਨਸ ਲੱਗਣੀਆਂ ਨੇ, ਉਹਨਾਂ ਵਾਸਤੇ ਬਿਜਲੀ ਦੀ ਇਹਨੇ ਸਪਲਾਈ ਕਰਨੀ ਆ। $6 billion ਦਾ ਪ੍ਰੋਜੈਕਟ ਇਹ ਹੋਣ ਵਾਲਾ, ਜਿਹਨੂੰ ਕਿ ਪਿਛਲੇ ਸਮੇਂ ਤੋਂ ਪ੍ਰੀਮੀਅਰ ਅਤੇ BC ਦੀ ਸਰਕਾਰ ਬੜਾ ਪ੍ਰਮੋਟ ਕਰਦੀ ਆ ਰਹੀ ਆ, ਇਸ ਉਮੀਦ ਦੇ ਨਾਲ ਵੀ ਕਿਤੇ ਨਾ ਕਿਤੇ ਕੋਈ ਪ੍ਰਾਈਵੇਟ ਇਨਵੈਸਟਰ ਇਹਦੇ ਵਿੱਚ ਦਿਲਚਸਪੀ ਆ ਕੇ ਦਿਖਾਏਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਨਾਊਂਸ ਕੀਤੇ ਜਾਣ ਵਾਲੇ ਪ੍ਰੋਜੈਕਟਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਇਹ ਵਾਲਾ ਪ੍ਰੋਜੈਕਟ ਅਤੇ ਘੱਟੋ ਘੱਟ ਇੱਕ ਹੋਰ ਜਿਹੜਾ ਪ੍ਰੋਜੈਕਟ LNG ਨਾਲ ਸੰਬੰਧਿਤ ਆ ਉਹ ਸ਼ਾਮਲ ਕੀਤਾ ਜਾ ਰਿਹਾ ਹੈ।
ਯਾ ਕੱਲ੍ਹ ਸੀਲਿਸਮਸ LNG ਦਾ ਨਾਮ ਤਾਂ ਆ ਹੀ ਗਿਆ ਸੀ
ਜੀ,
ਕਿ ਨਿਸਕਾ ਫਸਟ ਨੇਸ਼ਨ ਵਾਲਾ ਜਿਹੜਾ ਸੀਲਿਸਮਸ LNG ਪ੍ਰੋਜੈਕਟ ਹੈ ਉਹ ਇਹਨਾਂ ਪ੍ਰੋਜੈਕਟ ਦੀ ਸੂਚੀ ਦੇ ਵਿੱਚ ਹੋਏਗਾ। ਫਿਰ ਇਹ ਕਿਹਾ ਗਿਆ ਸੀ ਵੀ 5 ਨਾਂ ਤਾਂ ਪਤਾ ਨੇ, 6ਵਾਂ ਨਾਮ ਉਹਨੂੰ ਲੈ ਕੇ ਥੋੜੀ ਕਨਫਿਊਜ਼ਨ ਹੈ ਵੀ ਉਹ ਟਰਾਂਸਮਿਸ਼ਨ ਨਾਲ ਸੰਬੰਧਿਤ ਕੋਈ ਪ੍ਰੋਜੈਕਟ ਹੋ ਸਕਦਾ
ਜੀ,
ਅਤੇ ਆਪਾਂ ਕੱਲ੍ਹ ਗੱਲ ਕਰਦੇ ਹੀ ਸੀ ਵੀ BC ਦੇ ਵਿੱਚ ਹੈਗਾ ਫਿਰ ਜਿਹੜਾ ਇੱਕ ਪ੍ਰਪੋਜ਼ ਟਰਾਂਸਮਿਸ਼ਨ ਪ੍ਰੋਜੈਕਟ NCTL ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਵੀ ਕੀ ਇਹ ਉਹੀ ਪ੍ਰੋਜੈਕਟ ਹੋਏਗਾ, ਕਿਉਂਕਿ ਇਹਨੂੰ DB ਵੱਲੋਂ ਬੜੀ ਦੇਰ ਤੋਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਇਹਨੂੰ ਐਡਵੋਕੇਸੀ ਇਹਦੇ ਵਾਸਤੇ ਕੀਤੀ ਜਾ ਰਹੀ ਸੀ ਕਿ ਫੈਡਰਲ ਸਰਕਾਰ ਆਪਣਾ ਬਣਦਾ ਯੋਗਦਾਨ ਇਹਦੇ ਵਿੱਚ ਪਾਵੇ ਵੀ ਹੋਰ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਹੋਰ ਕਈ ਪ੍ਰੋਜੈਕਟਸ ਵਾਸਤੇ ਇਹ ਪ੍ਰੋਜੈਕਟ NCTL ਵਾਲਾ ਕ੍ਰਿਟੀਕਲ ਹੈ। ਕੱਲ੍ਹ ਫਿਰ ਇਹ ਜਾਣਕਾਰੀ ਸਾਹਮਣੇ ਆਈ ਵੀ ਜਿਹੜਾ ਇਹ ਇਵੈਂਟ ਆ ਪਹਿਲਾਂ ਪ੍ਰਿੰਸ ਰੂਪਰਟ ਦੇ ਵਿੱਚ ਹੋਣਾ ਸੀ
ਜੀ,
ਇਹਦਾ ਵੈਨਿਊ ਚੇਂਜ ਕਰਕੇ ਟੈਰਿਸ ਕਰ ਦਿੱਤਾ ਗਿਆ। ਜਿਹੜੀ NCTL ਆ ਉਹਨੇ ਵੀ ਪਾਵਰ ਜਿਹੜੀ ਆ ਉਹ ਪ੍ਰਿੰਸ ਜਾਰਜ ਤੋਂ ਟੈਰਿਸ ਤੱਕ ਲੈ ਕੇ ਜਾਣੀ ਆ, ਉਹ ਵੀ ਜਿਹੜੀ ਪਾਵਰ ਲਾਈਨ ਆ ਉਹ ਪ੍ਰਿੰਸ ਜਾਰਜ ਤੋਂ ਟੈਰਿਸ ਤੱਕ ਵਿਛਾਈ ਜਾਣੀ ਆ ਟਰਾਂਸਮਿਸ਼ਨ ਲਾਈਨ
ਜੀ,
ਤੇ ਉਹਦੇ ਨਾਲ ਫਿਰ ਇਹ ਉਮੀਦ ਹੋਰ ਵੱਜ ਗਈ ਕਿ ਵੀ ਯਾਰ ਇਹ ਫਿਰ NCTL ਹੀ ਹੋਣਾ ਪ੍ਰੋਜੈਕਟ। ਫਿਰ ਸ਼ਾਮ ਤੱਕ ਅਦਾਰੇ ਕਹਿਣ ਲੱਗ ਪਏ ਸੋਰਸਿਸ ਦੇ ਹਵਾਲੇ ਤੋਂ ਕਿ ਜੀ ਹੁਣ ਇਹ NCTL ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ। ਸੋ ਜੇ ਇਦਾਂ ਹੁੰਦਾ
ਗਲੋਬਲ ਮੇਲ ਨੇ ਛਾਪਦਾ ਸੀ ਪਹਿਲਾਂ ਗੱਲ,
ਸੋ 6 ਦੇ ਵਿੱਚੋਂ ਫਿਰ 2 ਪ੍ਰੋਜੈਕਟਸ BC ਦੇ ਹੋ ਜਾਣਗੇ,
ਪਿਛਲੀ ਵਾਰ 5 ਦੇ ਵਿੱਚੋਂ 2 BC ਦੇ ਸੀਗੇ,
ਪਿਛਲੀ ਵਾਰੀ 40%, ਇਸ ਵਾਰ 33%।
ਸੋ ਵਾਸੂ ਜੀ ਇਹਦਾ ਮਤਲਬ ਦੇਖੋ ਇਹ ਹੈ ਕਿ BC ਦੇ ਵਿੱਚ ਜਿਹੜਾ ਪੋਟੈਂਸ਼ੀਅਲ ਹੈਗਾ ਪ੍ਰੋਜੈਕਟਸ ਦਾ ਉਹ ਕਲੀਅਰਲੀ ਉਸ ਚੀਜ਼ ਨੂੰ ਹੁਣ ਫੈਡਰਲ ਸਰਕਾਰ ਵੀ ਐਕਨੋਲੇਜ ਕਰਦੀ ਪਈ ਆ। ਇਹਦੇ ਵਿੱਚ 2-3 ਚੀਜ਼ਾਂ ਨੇ, ਇੱਕ ਤਾਂ ਆਫਕੋਰਸ BC ਦੀ ਜਿਹੜੀ ਸਾਡੀ ਭੂਗੋਲਿਕ ਸਥਿਤੀ ਹੈਗੀ ਆ, ਦਾ ਜੀਓਗ੍ਰਾਫਿਕ ਲੋਕੇਸ਼ਨ ਇਨ ਇਟਸੈਲਫ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਜੇ ਡਾਇਵਰਸੀਫਿਕੇਸ਼ਨ ਅਮਰੀਕਾ ਤੋਂ ਕਰਨੀ ਆ ਅਤੇ ਜੇ ਅਸੀਂ ਇੱਕ ਵੱਡੀ ਮਾਰਕੀਟ ਏਸ਼ੀਆ ਦੀ ਮਾਰਕੀਟ ਨੂੰ ਉੱਥੇ ਤੱਕ ਪਹੁੰਚ ਕਰਨੀ ਚਾਹੁੰਦੇ ਹਾਂ ਤਾਂ ਜਿਹੜਾ ਸਾਡਾ ਇੱਥੋਂ ਦਾ ਪੈਸੀਫਿਕ ਕੋਸਟ ਹੈਗਾ ਬ੍ਰਿਟਿਸ਼ ਕੋਲੰਬੀਆ ਦਾ, ਇਹ ਏਸ਼ੀਆ ਨੂੰ ਜਾਣ ਦਾ ਸਭ ਤੋਂ ਤੇਜ਼ ਰਾਹ ਹੈ ਨੌਰਥ ਅਮਰੀਕਾ ਤੋਂ, ਮਤਲਬ ਸਭ ਤੋਂ ਸ਼ੋਰਟੈਸਟ ਰਾਊਟ ਇੱਥੋਂ ਬਣਦਾ ਵੈਨਕੂਵਰ ਤੋਂ ਜਾਂ ਜਿਹੜੇ ਨੌਰਥ ਕੋਸਟ ਤੋਂ। ਸੋ ਇਸ ਕਰਕੇ ਇੱਕ ਤਾਂ ਜਿਹੜੀ ਲੋਕੇਸ਼ਨ ਏਸ਼ੀਆ ਵੱਲ ਸਮਾਨ ਭੇਜਣ ਵਾਸਤੇ ਜਾਂ ਕੋਈ ਵੀ ਐਨਰਜੀ ਪ੍ਰੋਡਕਟਸ ਭੇਜਣ ਲਈ ਉਹ ਕ੍ਰਿਟੀਕਲ ਆ। ਸਪੀਕਿੰਗ ਆਫ ਦਾ ਵਰਡ ਕ੍ਰਿਟੀਕਲ, ਕ੍ਰਿਟੀਕਲ ਮਿਨਰਲਸ 'ਤੇ ਪੂਰੀ ਦੁਨੀਆ ਦਾ ਇਸ ਵੇਲੇ ਬੜਾ ਜ਼ੋਰ ਆ, ਅਤੇ ਜਿਹੜੇ ਕ੍ਰਿਟੀਕਲ ਮਿਨਰਲਸ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਆਈਡੈਂਟੀਫਾਈ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਇੱਥੇ BC ਦੇ ਵਿੱਚ ਐਗਜ਼ਿਸਟ ਕਰਦੇ ਨੇ, ਸੋ ਇਸ ਕਰਕੇ ਵੀ BC ਦੀ ਅਹਿਮੀਅਤ ਆ। ਅਤੇ ਵਾਸੂ ਜੀ ਗੱਲ ਫਿਰ ਇਹ ਵੀ ਹੋਈ ਕਿ ਇਹ ਇਸ ਗੱਲ ਦਾ ਵੀ ਪ੍ਰਤੀਕ ਆ ਵੀ ਪਿਛਲੇ ਸਾਲਾਂ 'ਚ BC ਜਿਹੜੀ ਸੁਸਤੀ ਰਹੀ ਆ ਪ੍ਰੋਜੈਕਟਸ ਨੂੰ ਡਿਵੈਲਪ ਕਰਨ 'ਚ, ਵੀ ਤੁਹਾਡੇ ਕੋਲ ਆਟਾ ਗੁੰਨਿਆ ਪਿਆ, ਰੋਟੀਆਂ ਤੁਸੀਂ ਬਣਾ ਕੇ ਰਾਜ਼ੀ ਨਹੀਂ, ਵੀ ਹੁਣ ਫੈਡਰਲ ਸਰਕਾਰ ਆਪਣਾ ਚਕਲਾ ਵੇਲਣਾ ਅਤੇ ਤਵਾ ਪਰਾਤ ਲੈ ਕੇ ਆ ਰਹੀ ਹੈ ਅਤੇ ਕਹਿੰਦੇ ਰੋਟੀਆਂ ਅਸੀਂ ਤੁਹਾਨੂੰ ਵੇਲ ਕੇ ਦਿਖਾਉਂਦੇ ਹਾਂ।
ਮੈਨੂੰ ਲੱਗਦਾ ਆਟੇ ਦੀ ਥੈਲੀਆਂ ਹੀ ਪਈਆਂ ਰਹੀਆਂ,
ਥੈਲੀਆਂ ਗੁੰਨਿਆ ਵੀ ਨਹੀਂ,
ਫੈਡਰਲ ਸਰਕਾਰ ਹੁਣ ਗੁੰਨ ਹੀ ਰਹੀ ਹੈ ਅਤੇ ਬਾਕੀ ਜਿਹੜਾ ਕੰਮ ਅਜੇ ਹੋਣਾ
ਉਹ ਹੋਣਾ,
ਕਿਉਂਕਿ ਫੈਡਰਲ ਸਰਕਾਰ ਦੀ ਫਾਸਟ ਟਰੈਕਿੰਗ ਦੇ ਨਾਲ ਵੀ ਇਹੀ ਆਉਣਾ ਕਿ 2 ਸਾਲਾਂ ਦੇ ਵਿੱਚ ਸਾਰੇ ਜਿਹੜੇ ਫਾਸਟ ਟਰੈਕਿੰਗ ਕੀਤੀ ਜਾਣੀ ਹੈ, ਪਰਮਿਟਸ ਵਗੈਰਾ ਉਹ ਕਹਿੰਦੇ ਸੀ 2 ਸਾਲ ਤੋਂ ਘੱਟ ਸਮੇਂ ਦੇ ਅੰਦਰ ਅੰਦਰ ਦਿਆ ਕਰਾਂਗੇ, ਇਹੀ ਗਰੰਟੀ ਆ ਬਸ, ਜੇ ਇਹਨਾਂ ਦੀ ਨਾਲ ਦੇ ਨਾਲ ਕੰਸਟਰਕਸ਼ਨ ਸ਼ੁਰੂ ਨਹੀਂ ਹੋ ਜਾਣੀ।
ਇੱਕ ਇਹਦੇ 'ਚ ਇੰਪੋਰਟੈਂਟ ਗੱਲ ਇਹ ਵੀ ਜਿਹੜੀ ਤੁਸੀਂ ਆਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਦਾ ਜ਼ਿਕਰ ਕੀਤਾ, ਟੋਟਲ $6 billion ਦਾ ਪ੍ਰੋਜੈਕਟ ਜਿਹਦੇ ਵਾਸਤੇ ਅਜੇ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਆਵੇ ਉਹਦੀ ਉਮੀਦ ਆ, ਵੀ ਕੀ ਫੈਡਰਲ ਸਰਕਾਰ ਇਹਨਾਂ ਪ੍ਰੋਜੈਕਟਸ ਵਾਸਤੇ ਕੋਈ ਪੈਸੇ ਵੀ ਅਨਾਊਂਸ ਕਰਦੀ ਹੈ ਕਿ ਨਹੀਂ, ਜਾਂ ਫਿਰ ਅਨਾਊਂਸਮੈਂਟ ਸਿਰਫ ਉਹੀ ਹੋਣ ਵਾਲੀ ਹੈ ਵਟ ਯੂ ਜਸਟ ਸੈਡ ਕਿ ਇਹਨਾਂ ਪ੍ਰੋਜੈਕਟਸ ਦੇ ਵਿੱਚ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਇਹਦੇ ਵਿੱਚ ਕੋਈ ਰੈਗੂਲੇਟਰੀ ਕੰਮ ਹੈ ਉਹ ਅਸੀਂ ਤੁਹਾਨੂੰ ਛੇਤੀ ਕਰਕੇ ਦੇ ਦਾਂਗੇ।
ਯਾ ਇਹਦੇ 'ਚ ਨਾ ਬੀ ਸੀ ਚਾਹੇਗਾ ਕਿ ਫੈਡਰਲ ਸਰਕਾਰ ਇਨਵੋਲਵ ਹੋ ਜਾਏ, ਪੈਸੇ ਦੇਵੇ ਤਾਂ ਸੋਨੇ ਤੇ ਸੁਹਾਗਾ, ਪੈਸੇ ਨਾ ਵੀ ਦੇਵੇ ਤਾਂ ਵੀ, ਕਿਉਂਕਿ ਕੁਝ ਫਸਟ ਨੇਸ਼ਨਸ ਨੇ ਐਨ ਸੀ ਟੀ ਐਲ ਦੇ ਖਿਲਾਫ ਚੈਲੰਜ ਕੀਤਾ ਹੋਇਆ। ਸੁਪਰੀਮ ਕੋਰਟ ਆਫ ਕੈਨੇਡਾ ਦੀ ਇੱਕ ਰੂਲਿੰਗ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜੇਕਰ ਕੋਈ ਮੇਜਰ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਹੁੰਦਾ, ਉਹਦੇ ਖਿਲਾਫ ਕੋਈ ਫਸਟ ਨੇਸ਼ਨਸ ਵੱਲੋਂ ਕੋਈ ਅੜਿੱਕਾ ਡਾਇਆ ਜਾਂਦਾ, ਤਾਂ ਫੈਡਰਲ ਸਰਕਾਰ ਜੇ ਉਹਦੀ ਐਡਵੋਕੇਸੀ ਕਰੇ ਤੇ ਉਹ ਫਿਰ ਉਹਦੇ ਖਿਲਾਫ ਆਰਗੂਮੈਂਟ ਕੀਤੀ ਜਾ ਸਕਦੀ, ਬਟ ਦ ਫੈਡਰਲ ਗਵਰਨਮੈਂਟ ਹੈਜ਼ ਟੂ ਬੀ ਇਨਵੋਲਵਡ।
ਜੇ ਉਹ ਨੈਸ਼ਨਲ ਇੰਟਰਸਟ ਦੇ ਵਿੱਚ ਪ੍ਰੋਜੈਕਟ ਹੋਵੇ, ਤਾਂ ਪਿਛਲੇ ਸਾਲਾਂ ਪਿਛਲੇ ਮਹੀਨਿਆਂ ਤੋਂ ਜਦੋਂ ਕਦੇ ਵੀ ਆਹ ਪ੍ਰੋਜੈਕਟ ਦਾ ਜ਼ਿਕਰ ਹੁੰਦਾ ਕਿ ਇਹ ਇੱਕ ਨੈਰੇਟਿਵ ਵਿਛਾਇਆ ਜਾ ਰਿਹਾ ਕਿ ਇਹ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ, ਨੈਸ਼ਨਲ ਇੰਟਰਸਟ ਵਾਲੇ ਪ੍ਰੋਜੈਕਟਸ ਨੇ, ਜਿਹੜੇ ਤੁਸੀਂ ਉਹ ਕੋਰਟ ਰੂਲਿੰਗ ਦਾ ਜ਼ਿਕਰ ਕਰ ਰਹੇ ਹੋ, ਬਸ ਜੀ 11 ਸਾਲ ਪਹਿਲਾਂ ਸੁਪਰੀਮ ਕੋਰਟ ਆਫ ਕੈਨੇਡਾ ਨੇ ਇੱਕ ਇਹ ਫੈਸਲਾ ਦਿੱਤਾ ਸੀ, ਚਿਲਕੋਟਨ ਦਾ ਕੇਸ ਸੀ ਉਹ, ਜਿਹਦੇ ਵਿੱਚ ਉਹਨਾਂ ਨੇ ਕੋਈ ਲਾਈਸੈਂਸਿੰਗ, ਉਹ ਐਕਚੁਅਲੀ ਪਹਿਲਾ ਕੇਸ ਮੰਨਿਆ ਜਾਂਦਾ ਜੇ ਪਿਛਲੇ 10-15 ਸਾਲਾਂ 'ਚ ਵੇਖਿਆ ਜਾਵੇ, ਜਦੋਂ ਰਿਜ਼ਰਵ ਤੋਂ ਬਾਹਰ ਜਿਹੜੇ ਇੰਡੀਜਨਸ ਜਾਂ ਐਬੋਰੀਜਨਲ ਰਿਜ਼ਰਵਸ ਨੇ, ਰਿਜ਼ਰਵ ਤੋਂ ਬਾਹਰ ਅਦਾਲਤ ਨੇ ਐਬੋਰੀਜਨਲ ਟਾਈਟਲ ਗ੍ਰਾਂਟ ਕਰ ਦਿੱਤਾ ਸੀ, ਸੋ ਇਸ ਕਰਕੇ ਉਸ ਕੇਸ ਦੀ ਅਹਿਮੀਅਤ ਹੈ ਉਹਦੇ 'ਚ। ਦੇਖੋ ਜੇ ਉਹ ਹੋ ਵੀ ਜਾਂਦਾ ਤਾਂ ਵੀ ਇੱਦਾਂ ਨਹੀਂ ਹੈਗਾ ਵੀ ਸਰਕਾਰ ਪੂਰੀ ਤਰ੍ਹਾਂ ਇੰਡੀਜਨਸ ਭਾਈਚਾਰੇ ਨੂੰ ਓਵਰਰਾਈਡ ਕਰ ਦੂਗੀ, ਕੰਪਨਸੇਸ਼ਨ ਫਿਰ ਵੀ ਦੇਣੀ ਪੈਣੀ ਹੈ, ਪੈਸਿਆਂ ਦੀ ਫਿਰ ਵੀ ਆਦਾਨ ਪ੍ਰਦਾਨ ਹੋਏਗਾ, ਪਰ ਇੰਡੀਜਨਸ ਭਾਈਚਾਰੇ ਫਿਰ ਕਹਿ ਲਓ ਵੀਟੋ ਕਰਕੇ ਪ੍ਰੋਜੈਕਟ ਨੂੰ ਰੋਕ ਨਹੀਂ ਸਕਦੇ।
ਯਾ ਸੋ ਜੇ ਫੈਡਰਲ ਸਰਕਾਰ ਦਾ ਨਾਮ ਥੱਲੇ ਲਿਖਿਆ ਹੋਇਆ ਤੇ ਫਿਰ ਇਸ ਕੇਸ ਦੇ ਵਾਸਤੇ ਐਡਵੋਕੇਸੀ ਕੀਤੀ ਜਾ ਸਕਦੀ ਹੈ ਇਨ ਸਪਾਈਟ ਆਫ ਇੰਡੀਜਨਸ ਚੈਲੰਜਸ।
ਜੀ ਜੀ ਜੀ।
ਤੇ ਹੁਣ ਸਵਾਲ ਫਿਰ ਇਹ ਹੈ ਕਿ ਫੈਡਰਲ ਸਰਕਾਰ ਬੀ ਸੀ ਨੂੰ ਇੰਨੀ ਜ਼ਿਆਦਾ ਤਰਜੀਹ ਸਿਰਫ ਇਹਨਾਂ ਕਾਰਨਾਂ ਕਰਕੇ ਦੇ ਰਹੀ ਹੈ ਜਾਂ ਕਾਰਨ ਕੁਝ ਹੋਰ ਆ? ਇੱਕ ਫਿਰ ਜੇ ਆਪਾਂ ਪੋਲੀਟੀਕਲ ਐਂਗਲ ਤੋਂ ਦੇਖੀਏ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨੇ ਬਿਜ਼ਨਸ ਲੀਡਰਸ ਨਾਲ ਗੱਲਬਾਤ ਕਰਦੇ ਹੋਏ ਟੋਰਾਂਟੋ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਇਲ ਪਾਈਪਲਾਈਨ ਦੇ ਸੰਬੰਧ ਵਿੱਚ
ਕਿ
ਸਮਥਿੰਗ ਵਿਲ ਹੈਪਨ, ਕਿ ਕੁਝ ਨਾ ਕੁਝ ਤਾਂ ਹੋਏਗਾ। ਸੋ ਕੀ ਅਗਲੀ ਸੂਚੀ ਦੇ ਵਿੱਚ, ਤੀਜੀ ਜਾਂ ਚੌਥੀ ਸੂਚੀ ਦੇ ਵਿੱਚ, ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਲਾਈਵ ਲਿਸਟ ਹੈ, ਅਸੀਂ ਇਹਨੂੰ ਅਪਡੇਟ ਕਰਦੇ ਰਹਿਣਾ, ਨਵੀਆਂ ਲਿਸਟਾਂ ਆਉਂਦੀਆਂ ਰਹਿਣਗੀਆਂ, ਸੋ ਕਿ ਅਗਲੀਆਂ ਸੂਚੀਆਂ ਦੇ ਵਿੱਚੋਂ ਕਿਸੇ ਇੱਕ ਸੂਚੀ ਦੇ ਵਿੱਚ ਆਇਲ ਪਾਈਪਲਾਈਨ ਫਰੋਮ ਐਲਬਰਟਾ ਟੂ ਬੀ ਸੀਜ਼ ਨੌਰਥ ਸ਼ੋਰ ਉਹ ਸ਼ਾਮਲ ਕੀਤੀ ਜਾਣੀ ਹੈ। ਵੀ ਹੁੰਦਾ ਨਾ ਕਿ ਵੀ ਤੁਸੀਂ ਟੀਕਾ ਲਾਉਣ ਤੋਂ ਪਹਿਲਾਂ ਥੋੜਾ ਜਿਹਾ ਉੱਤੇ ਅਪਾਇੰਟਮੈਂਟ ਪਹਿਲਾਂ ਲਾ ਦਿਓ।
ਕਈ ਵਾਰੀ ਤਾਂ ਜਿਹੜਾ ਡਾਕਟਰ ਹੁੰਦਾ ਵਾਸੂ ਜੀ, ਜਿਹੜੇ ਜ਼ਿਆਦਾ ਪਲੋਸਦੇ ਨੇ ਨਾ, ਉਹ ਪਹਿਲਾਂ ਖਵਾਉਂਦੇ ਪਵਾਉਂਦੇ ਵੀ ਨੇ ਬੱਚੇ, ਕਹਿੰਦੇ ਅੱਛਾ ਤਾਂ ਜੂਸ ਪਿਲਾ ਦੇਣਾ, ਚੌਕਲੇਟ ਖਾਏਗਾ,
ਲੋਲੀਪੋਪ। ਇਹ ਲੋਲੀਪੋਪ ਤਾਂ ਨਹੀਂ ਦਿੱਤਾ ਜਾ ਰਿਹਾ ਵੀ ਪਹਿਲੀਆਂ ਲਿਸਟਾਂ ਦੇ ਵਿੱਚ, ਵੀ ਪਹਿਲਾਂ ਪੰਜਾਂ ਦੇ ਵਿੱਚੋਂ ਦੋ ਪ੍ਰੋਜੈਕਟ ਤੁਹਾਡੇ,
ਅਗਲੇ
ਛੇਆਂ ਦੇ ਵਿੱਚੋਂ ਫਿਰ ਦੋ ਪ੍ਰੋਜੈਕਟ ਤੁਹਾਡੇ, ਕਿ ਦੇਖੋ ਤੁਹਾਨੂੰ ਅਸੀਂ ਡਿਸਪ੍ਰੋਪੋਰਸ਼ਨੇਟਲੀ ਤੁਹਾਨੂੰ ਅਸੀਂ ਫੇਵਰ ਕਰ ਰਹੇ ਹਾਂ,
ਤੇ ਅਗਲੀ ਲਿਸਟ ਦੇ ਵਿੱਚੋਂ ਇੱਕ ਪ੍ਰੋਜੈਕਟ ਹੋ ਜਿਹੜਾ ਤੁਸੀਂ ਚਾਹੁੰਦੇ ਨਹੀਂ ਪਰ ਅਸੀਂ ਚਾਹੁੰਦੇ ਹਾਂ, ਤੇ ਆਹ ਚੱਕੋ
ਆਹ ਲੋ ਟੀਕਾ,
ਆਹ ਲੋ ਹਾਂ
ਲੋਲੀਪੋਪ ਤੋਂ ਬਾਅਦ ਇੰਜੈਕਸ਼ਨ। ਸੋ ਕੀ ਉਹਦੀ ਤਿਆਰੀ ਕੀਤੀ ਜਾ ਰਹੀ ਹੈ? ਹਾਂ, ਕੀ ਉਹਦੀ ਤਿਆਰੀ ਕੀਤੀ ਜਾ ਰਹੀ ਹੈ
ਜੀ।
ਸੋ ਹੁਣ ਉਹ ਟੀਕਾ ਜਿਹੜਾ ਉਹ ਬੰਦਿਆਂ ਵਾਲਾ ਹੋਣਾ ਕਿ ਡੰਗਰਾਂ ਵਾਲਾ, ਇਹ ਵੀ ਦੇਖਣਾ ਨਹੀਂ ਕਰ
ਮੋਟੀ ਹੋਏਗੀ,
ਮੋਟੀ ਹੁੰਦੀ ਉਹ।
ਜੀ 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 ਜੀ। ਸੋ ਦੇਖਦੇ ਹਾਂ ਕੀ ਬਣਦਾ, ਪਰ ਅੱਜ ਜਿਹੜੀ ਅਨਾਊਂਸਮੈਂਟ ਹੈਗੀ ਆ ਉਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੂੰ, ਬ੍ਰਿਟਿਸ਼ ਕੋਲੰਬੀਆ ਦੇ ਦੋ ਹੋਰ ਪ੍ਰੋਜੈਕਟਸ ਨੂੰ ਇਸ ਫਾਸਟ ਟਰੈਕਿੰਗ ਵਾਲੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ ਜਾਣਾ। ਐਂਡ ਇੱਕ ਵਾਰੀ ਫਿਰ ਇੱਥੇ ਕਲੀਅਰ ਕਰ ਦਈਏ ਕਿ ਫੈਡਰਲ ਸਰਕਾਰ ਇਹਨਾਂ ਪ੍ਰੋਜੈਕਟਸ ਵਾਸਤੇ ਇੱਦਾਂ ਨਹੀਂ ਹੈ ਵੀ ਉਹਨਾਂ ਦੀ ਕੰਸਟਰਕਸ਼ਨ ਰਾਈਟ ਵੇ ਸ਼ੁਰੂ ਕਰ ਰਹੀ ਆ, ਇਹ ਸਿਰਫ ਇੱਕ ਸੰਕੇਤ ਹੈ ਪ੍ਰਾਈਵੇਟ ਇਨਵੈਸਟਰਸ ਨੂੰ, ਦੂਜੀਆਂ ਕੰਪਨੀਆਂ ਨੂੰ, ਕਿ ਆਹ ਪ੍ਰੋਜੈਕਟ ਪਹਿਲਾਂ ਫੜ ਲਓ, ਚੱਕ ਲਓ, ਕਿਉਂਕਿ ਇਹਨਾਂ ਦੇ ਵਿੱਚ ਪਰਮਿਟਿੰਗ ਦਾ ਪ੍ਰੋਸੈਸ ਬੜੀ ਤੇਜ਼ੀ ਨਾਲ ਹੋ ਜਾਏਗਾ ਤੇ ਤੁਸੀਂ ਛੇਤੀ ਕੰਮ ਕਰਕੇ ਆਰੇ ਲੱਗ ਸਕੋਗੇ
ਜੀ।
ਵਾਸੂ ਜੀ, ਕੁਇਕਲੀ ਗੱਲ ਇਹ ਕਰ ਲਈਏ, ਜਿਹੜੇ G7 ਦੇ ਫੋਰਨ ਮਿਨਿਸਟਰਸ ਤੇ ਕੁਝ ਆਊਟਰੀਚ ਕੰਟਰੀਜ਼ ਦੇ ਫੋਰਨ ਮਿਨਿਸਟਰਸ ਨੂੰ ਸੱਦਿਆ ਹੋਇਆ ਸੀ ਨਿਆਗਰਾ ਔਨ ਦਾ ਲੇਕ ਦੇ ਵਿੱਚ ਪਰਸੋਂ ਤੇ ਕੱਲ੍ਹ, ਇਹ ਜਿਹੜੀ ਮੀਟਿੰਗ ਸੀ ਹੋਈ ਸੀ ਜਿਹਦੀ ਮੇਜ਼ਬਾਨੀ ਕੈਨੇਡਾ ਨੇ, ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਨੇ ਕੀਤੀ ਸੀ, ਉਹਦੇ ਵਿੱਚ ਕੱਲ੍ਹ ਮਾਰਕੋ ਰੂਬੀਓ ਨਾਲ ਗੱਲ ਹੋਣੀ ਸੀ।
ਹਾਂਜੀ,
ਤੇ ਮਾਰਕੋ ਰੂਬੀਓ ਨਾਲ ਟ੍ਰੇਡ ਬਾਰੇ ਤਾਂ ਕੋਈ ਗੱਲ ਹੋਈ ਨਹੀਂ।
ਨਹੀਂ, ਤੇ ਉਹ ਪਹਿਲਾਂ ਹੀ ਸਵਾਲ ਸੀਗਾ ਕਿ ਵੀ US ਟ੍ਰੇਡ ਬਾਰੇ ਕੋਈ ਗੱਲ ਹੋਏਗੀ ਕਿ ਨਹੀਂ, ਤੇ ਅਨੀਤਾ ਆਨੰਦ ਦੀ ਮੀਟਿੰਗ ਤਾਂ ਹੋਈ ਮਾਰਕੋ ਰੂਬੀਓ ਨਾਲ, ਉਸ ਤੋਂ ਬਾਅਦ ਉਹਨਾਂ ਨੇ ਸਪਸ਼ਟ ਕੀਤਾ, ਕਹਿੰਦੇ ਵੀ ਜਿਹੜੀ ਉਹ ਟ੍ਰੇਡ ਸੰਬੰਧੀ ਗੱਲਬਾਤ ਹੈ, ਟੈਰਿਫ ਸੰਬੰਧੀ, ਵੀ ਉਹ ਤਾਂ ਡੋਮਿਨਿਕ ਲੈਬਲੋਂਗ ਕਰ ਰਹੇ ਨੇ, ਉਹੀ ਕਰਨਗੇ, ਤੇ ਉਹ ਬਹੁਤ ਵਧੀਆ ਕਹਿੰਦੇ ਕੰਮ ਕਰ ਰਹੇ ਨੇ, ਹੀ ਵਿਲ ਕੰਟੀਨਿਊ ਦੈਟ, ਵੀ ਮੇਰੀ ਜ਼ਿੰਮੇਵਾਰੀ ਉਹ ਹੈ ਨਹੀਂ।
ਅੱਛਾ, ਕੁਇਕਲੀ ਜੇ ਇਹ ਵੀ ਗੱਲ ਕਰ ਲਈ, ਅਮਰੀਕਾ ਦੇ ਵਿੱਚ ਹੁਣ ਸ਼ਟਡਾਊਨ ਖਤਮ ਹੋ ਗਿਆ 43 ਦਿਨ ਚੱਲਣ ਤੋਂ ਬਾਅਦ, ਸੈਨੇਟ ਨੇ ਜਿਹੜਾ ਮਤਾ ਸੀਗਾ ਉਹ ਸੋਮਵਾਰ ਪਾਸ ਕਰਤਾ ਸੀ,
ਹਾਂਜੀ,
ਤੇ ਕੱਲ੍ਹ ਹਾਊਸ ਆਫ ਰੈਪ੍ਰਜੈਂਟੇਟਿਵਸ ਨੇ ਮਤਾ ਪਾਸ ਕਰਤਾ, ਕੱਲ੍ਹ ਸ਼ਾਮੀ ਡੋਨਲਡ ਟਰੰਪ ਨੇ ਉਸ ਲੈਜਿਸਲੇਸ਼ਨ ਦੇ ਉੱਪਰ ਹਸਤਾਖਰ ਵੀ ਕਰ ਦਿੱਤੇ ਨੇ। ਸੋ 43 ਦਿਨਾਂ ਬਾਅਦ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਚੱਲਿਆ ਸ਼ਟਡਾਊਨ ਖਤਮ ਹੋ ਗਿਆ ਹੋਇਆ। ਅੱਛਾ, ਅੱਜ ਸਟਾਕ ਮਾਰਕੀਟ ਡਾਊਨ ਆ, ਉਹਦੇ ਪਿੱਛੇ ਰੀਜ਼ਨ ਇੱਕ ਇਹ ਆ ਕਿ ਹੁਣ ਜਿਹੜੀਆਂ ਮਾਰਕੀਟਸ ਨੇ ਉਹ ਇੰਤਜ਼ਾਰ ਕਰ ਰਹੀਆਂ ਨੇ ਕਿ ਇਕਨੋਮਿਕ ਡੇਟਾ ਕਿਹੜਾ ਆਏਗਾ। ਸ਼ਟਡਾਊਨ ਕਰਕੇ ਜਿਹੜੇ ਮੁਲਾਜ਼ਮਾਂ ਨੇ ਉਹ ਡੇਟਾ ਰਿਲੀਜ਼ ਕਰਨਾ ਸੀ, ਜਿਹੜੇ ਏਜੰਸੀਜ਼ ਨੇ ਉਹਨਾਂ ਦੇ ਕੰਮ ਇਹ ਵੀ ਕੰਮ ਨਹੀਂ ਸੀ ਕਰ ਰਹੇ। ਸੋ ਜਦੋਂ ਉਹ ਡੇਟਾ ਆਏਗਾ, ਉਹਨੇ ਜਿਹੜੀ ਮਾਰਕੀਟ ਦੀ ਕੰਡੀਸ਼ਨ ਆ, ਇਕਨੋਮੀ ਦੀ ਕੰਡੀਸ਼ਨ ਆ, ਉਹ ਦੱਸਣੀ ਆ। ਇਸ ਕਰਕੇ ਅੱਜ ਸਟਾਕ ਮਾਰਕੀਟ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਡੇਟਾ ਇਜ਼ ਅਵੇਟਡ।
ਯਾ ਤੇ ਜਿਹੜੀ ਐਕਸਟੈਂਸ਼ਨ ਆ ਉਹ ਜਨਵਰੀ ਅੰਤ ਤੱਕ ਦੀ ਹੈ, ਤੇ ਫਿਰ ਜਿਹੜੀ ਕਹਿ ਲਓ ਕਿ ਮੋਟੇ ਖਰਚੇ ਜਿਹੜੇ ਨੇ ਇਨਕਰੀਜ਼ ਸਪੈਂਡਿੰਗ ਉਹ ਜਾਰੀ ਰਹਿਣੀ ਹੈ। ਤੇ ਵਿਜੇ ਜੀ, ਕੱਲ ਦੋ ਰਿਪਬਲਿਕਨਸ ਨੇ ਇਸ ਮਤੇ ਦੇ ਖਿਲਾਫ ਵੋਟ ਕੀਤੀ, ਪਰ 6 ਡੈਮੋਕ੍ਰੈਟਸ ਵਿਰੋਧੀ ਧਿਰ ਵਾਲੇ ਉਹ ਇਸ ਮਤੇ ਦੇ ਹੱਕ ਵਿੱਚ ਭੁਗਤੇ
ਹਾਊਸ ਆਫ
ਰਿਪ੍ਰੈਜੈਂਟੇਟਿਵਸ ਦੇ ਵਿੱਚ, ਜਿਹਦੇ ਕਰਕੇ ਇਹ ਮੋਸ਼ਨ ਪਹਿਲਾਂ ਹਾਊਸ ਆਫ ਰਿਪ੍ਰੈਜੈਂਟੇਟਿਵਸ ਵਿੱਚੋਂ ਪਾਸ ਹੋਇਆ, ਫਿਰ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਡੋਨਲਡ ਟਰੰਪ ਨੇ ਉੱਤੇ ਸਾਈਨ ਕਰਤੇ ਤੇ ਇਹਨੂੰ ਲਾਗੂ ਕਰਤਾ।
ਬਸ ਜੀ, ਪੀਅਰ ਪੋਲੀਐਵ ਨੇ ਇਹ ਕਿਹਾ ਵੀ ਲਿਬਰਲਸ ਦਾ ਦੇਖੋ ਬਹੁਤ ਖਲਾਰਾ ਪਿਆ ਹੋਇਆ, ਲਿਬਰਲਸ ਆਰ ਇਨ ਟਰਮੋਇਲ, ਕਿਉਂਕਿ ਜਿਸ ਤਰ੍ਹਾਂ ਦਾ ਯੂ ਟਰਨ ਮਾਰਕ ਕਾਰਨੀ ਨੇ ਆ ਕੇ ਕਲਾਈਮੇਟ ਵਾਲੀ ਪੋਲਿਸੀ 'ਤੇ ਮਾਰਿਆ, ਵੀ ਕਈ ਲਿਬਰਲ ਐਮ ਪੀ ਇਹੋ ਜਿਹੇ ਨੇ ਜਿਹੜੇ ਕਿ ਕਲਾਈਮੇਟ ਦੇ ਸੰਬੰਧੀ ਵੱਖਰੋ ਵੱਖਰੀਆਂ ਪੋਲਿਸੀਜ਼ ਚਾਹੁੰਦੇ ਨੇ, ਵੀ ਉਹ ਬੜੇ ਤੰਗ ਨੇ ਲਿਬਰਲ ਪਾਰਟੀ ਦੇ ਵਿੱਚ, ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦਾ ਵੀ ਅਸੀਂ ਇੱਥੇ ਰੁਕੀਏ ਕਿ ਅਸੀਂ ਇੱਥੋਂ ਚੱਲੀਏ।
ਉਹਨਾਂ ਛੱਡ ਕੇ ਕਹਿੰਦੇ ਯੂਗੋਸਲਾਵੀਆ ਚੱਲ ਜਾਣਾ, ਕਿੱਥੇ ਜਾਣਗੇ?
ਹਾਂ, ਕਿਉਂਕਿ ਕੰਜ਼ਰਵੇਟਿਵ ਦੀਆਂ ਜਿਹੜੀਆਂ ਕਲਾਈਮੇਟ ਨੀਤੀਆਂ ਨੇ ਉਹ ਕੋਈ ਇੱਦਾਂ ਥੋੜ੍ਹੇ ਵੀ ਉਹ ਵੀ ਲਿਬਰਲਸ ਹੁਣ ਕਲਾਈਮੇਟ ਵਿਰੋਧੀ ਹੋ ਗਏ ਐਜ਼ ਇਨ
ਉਸ ਤੋਂ ਬਾਅਦ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਆਪਣੀ ਕੱਲ੍ਹ ਕੈਲਗਰੀ ਵਿੱਚ ਕੀਤੀ ਆ, ਤੇ ਉਹਨਾਂ ਨੇ ਗੱਲਬਾਤ ਤਾਂ ਕਰਨੀ ਸੀ ਬਜਟ ਬਾਰੇ ਤੇ ਮਾਰਕ ਕਾਰਨੀ ਨੂੰ ਲਿਬਰਲਸ ਨੂੰ ਅਟੈਕ ਕਰਨ ਬਾਰੇ। ਰਿਪੋਰਟਰਸ ਨੇ ਸਵਾਲ ਪੁੱਛ ਲਿਆ ਵੀ ਤੁਹਾਡੀ ਆਪਣੀ ਪਾਰਟੀ ਦੇ ਹੀ ਦੋ ਬੰਦੇ ਛੱਡ ਕੇ ਚਲੇ ਗਏ, ਵੀ ਉਹ ਬਾਰ ਬਾਰ ਜਾ ਕੇ ਕਹਿੰਦੇ ਆ ਵੀ ਤੁਹਾਡੀ ਲੀਡਰਸ਼ਿਪ ਨੂੰ ਲੈ ਕੇ ਕੰਸਰਨਸ ਨੇ, ਖਾਸ ਤੌਰ ਤੇ ਕ੍ਰਿਸ ਡੈਂਟਰਮੌਂਟ ਇਹ ਗੱਲ ਕਰਦੇ ਨੇ ਵੀ ਤੁਹਾਡਾ ਇਹਦੇ ਬਾਰੇ ਕੁਝ ਕਹਿਣਾ ਹੈ, ਤੁਸੀਂ ਆਪਣੀ ਲੀਡਰਸ਼ਿਪ ਦੇ ਸਟਾਈਲ ਨੂੰ ਚੇਂਜ ਕਰਨ ਬਾਰੇ ਕੋਈ ਸੋਚਿਆ ਵਿਚਾਰ ਕੀਤਾ? ਉਹ ਕਹਿੰਦੇ ਨਹੀਂ। ਸੋ ਉਹਨਾਂ ਡਬਲ ਡਾਊਨ ਕੀਤਾ, ਕਹਿੰਦੇ ਆਈ ਵਿਲ ਰਿਮੇਨ ਦਾ ਓਨਲੀ ਲੀਡਰ ਜਿਹੜਾ ਅਫੋਰਡੇਬਿਲਿਟੀ ਦੀ ਗੱਲ ਕਰਦਾ ਤੇ ਕੋਸਟ ਆਫ ਲਿਵਿੰਗ ਘਟਾਉਣ ਦੀ ਗੱਲ ਕਰਦਾ ਤੇ ਲਿਬਰਲਸ ਦੇ ਉੱਤੇ ਹਮਲਾ ਕਰਦਾ, ਤੇ ਕਹਿੰਦੇ ਮੈਂ ਉਸ ਉਹਨਾਂ ਡਬਲ ਡਾਊਨ ਕੀਤਾ ਵੀ ਮੈਂ ਆਪਣਾ ਅਗਰੈਸਿਵ ਸਟਾਈਲ ਆਫ ਲੀਡਰਸ਼ਿਪ ਜਾਰੀ ਰੱਖਾਂਗਾ।
ਜਿਹੜੇ ਇੱਥੇ ਆਪਣੇ ਪਹਿਲਾਂ ਟਰੂਡੋ ਏਰਾ ਦੇ ਵਿੱਚ ਨੈਚੁਰਲ ਰਿਸੋਰਸਿਸ ਦੇ ਮੰਤਰੀ ਸੀਗੇ ਨੌਰਥ ਵੈਨਕੂਵਰ ਤੋਂ ਐਮ ਪੀ ਨੇ ਜੋਨਾਥਨ ਵਿਲਕਿਨਸਨ, ਜਿਹੜੇ ਹੁਣ ਵੀ ਐਮ ਪੀ ਹੈਗੇ ਨੇ ਪਰ ਹੁਣ ਕੈਬਿਨੇਟ 'ਚ ਨਹੀਂ ਹੈਗੇ, ਉਹ ਅਟਕਲਾਂ ਉਹਨਾਂ ਦੇ ਨਾਮ ਨੂੰ ਲੈ ਕੇ ਸ਼ੁਰੂ ਹੋ ਗਈਆਂ ਲੱਗਣੀਆਂ, ਵੀ ਕਿਤੇ ਉਹ ਤਾਂ ਨਹੀਂ ਹੈਗੇ ਜਿਹੜੇ ਦੁਖੀ ਐਮ ਪੀਜ਼ ਦੇ ਵਿੱਚੋਂ ਇੱਕ ਨੇ ਜਿਹੜੇ ਇਸ ਵੇਲੇ ਲਿਬਰਲ ਨੀਤੀਆਂ ਤੋਂ ਨਾ ਖੁਸ਼ ਨੇ। ਉਹਨਾਂ ਨੇ ਕਲੀਅਰ ਕੀਤਾ, ਕਹਿੰਦੇ ਨਾ, ਕਹਿੰਦੇ ਮੈਂ ਕਿਤੇ ਜਾਣ ਦਾ ਮੇਰਾ ਕੋਈ ਵਿਚਾਰ ਨਹੀਂ ਆ, ਵੀ ਮੈਂ ਜਿੱਥੇ ਹੈਗਾ ਬੜਾ ਠੀਕ ਠਾਕ ਹਾਂ।
ਕਿੱਥੇ ਜਾਣਗੇ? ਮੈਂ ਘਰ ਛੋੜ ਕੇ ਚਲੇ ਜਾਊਂਗਾ, ਸਵਾਲ ਹੈ ਕਹਾਂ ਜਾਓਗੇ?
ਮਾਂ ਨੇ ਘਰ ਮੇ ਜਲੇਬੀ ਬਣਾਈ ਹੈ, ਮੈਂ
ਜਲੇਬੀ ਧਾਰਾ
ਧਾਰਾ ਦੀ ਯਾਰ ਜੀ, ਸੋ ਉਹੀ ਹਿਸਾਬ ਹੈ ਵੀ ਕਿੱਥੇ ਜਾਣਾ ਕਿੱਥੇ ਹੈ, ਉਹ ਵੀ ਨਾਲੇ ਸਰਕਾਰ ਦੀ ਜਿਹੜੀ ਕੌਕਸ ਆ ਉਹ ਛੱਡ ਕੇ ਕਿਹੜਾ ਐਮ ਪੀ ਜਾਊਗਾ? ਸੋ ਇਹ ਜਿਹੜੀਆਂ ਇਹ ਵੀ ਕੁਝ ਪੋਲੀਟੀਕਲ ਲੈਵਲ 'ਤੇ ਇਸ ਤਰ੍ਹਾਂ ਦੀ ਗੱਲਬਾਤ ਵੀ ਚੱਲਦੀ ਪਈ ਆ, ਸੋ ਇੱਦਾਂ ਦੀ ਜਿਹੜੀ ਟੀਕਾ ਟਿੱਪਣੀ ਆ ਉਹ ਜਾਰੀ ਆ। ਅੱਛਾ ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਜਿਹੜੇ ਸਾਡੇ ਸੂਬਾਈ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਨੇ, ਉਹਨਾਂ ਨੇ ਆਉਂਦੇ ਸੋਮਵਾਰ ਮੀਟਿੰਗ ਕਰਨੀ ਆ 17 ਤਰੀਕ ਨੂੰ, ਅਤੇ 17 ਤਰੀਕ ਵੈਸੇ ਬੜੀ ਅਹਿਮ ਤਰੀਕ ਹੋਣ ਵਾਲੀ ਹੈ। ਚਲੋ ਇੱਕ ਆ ਪ੍ਰੀਮੀਅਰਸ ਦੀ ਮੀਟਿੰਗ ਆ, 17 ਤਰੀਕ ਨੂੰ ਬਜਟ ਦੇ ਉੱਪਰ ਵੀ ਫਾਈਨਲ ਵੋਟ ਹੋਣੀ ਆ।
ਹਾਂਜੀ,
ਅਤੇ ਜਿਹੜੀ ਇਹ ਪ੍ਰੀਮੀਅਰਸ ਨਾਲ ਮੀਟਿੰਗ ਆ, ਉਹਦੇ ਵਿੱਚ ਪ੍ਰੀਮੀਅਰਸ ਮੰਗ ਕਰ ਰਹੇ ਨੇ ਵੀ ਸਾਨੂੰ ਕੁਝ ਕਲੈਰਿਟੀ ਦਿਓ ਵੀ ਜਿਹੜਾ ਕੰਮ ਫੈਡਰਲ ਸਰਕਾਰ ਕਰ ਰਹੀ ਆ, ਵੀ ਸਾਡੇ ਸੂਬਿਆਂ 'ਚ ਆ ਕੇ ਤੁਸੀਂ ਆਹ ਅਨਾਊਂਸਮੈਂਟ ਕਰ ਗਏ, ਉਹ ਅਨਾਊਂਸਮੈਂਟ ਕਰ ਗਏ, ਪਰ ਜਿਹੜੇ ਕੁਝ ਹੋਰ ਅਮਰੀਕਾ ਦੇ ਨਾਲ ਟ੍ਰੇਡ ਪੋਲਿਸੀ ਦੇ ਨੂੰ ਲੈ ਕੇ, ਬਾਕੀ ਜਿਹੜੇ ਬਜਟ ਦੇ ਵਿੱਚ ਕੁਝ ਹੋਰ ਚੀਜ਼ਾਂ ਨੇ, ਉਹਨਾਂ ਨੂੰ ਲੈ ਕੇ ਸਾਨੂੰ ਥੋੜ੍ਹੀ ਕਲੈਰਿਟੀ ਦਿੱਤੀ ਜਾਵੇ। ਇਹ ਵਰਚੁਅਲ ਮੀਟਿੰਗ ਹੋਣੀ ਆ ਅਗਲੇ ਸੋਮਵਾਰ।
ਜਾਂ ਪਿਛਲੇ ਦਿਨੀ ਤੁਹਾਨੂੰ ਯਾਦ ਹੋਏਗਾ ਵੌਬ ਕਿਨਿਊ ਅਤੇ ਡਗ ਫੋਰਡ ਨੇ ਗੱਲ ਛੇੜੀ ਸੀ, ਕਹਿੰਦੇ ਵੀ ਪ੍ਰਾਈਮ ਮਿਨਿਸਟਰ ਪਹਿਲਾਂ ਜਦੋਂ ਨਵੇਂ ਪ੍ਰਾਈਮ ਮਿਨਿਸਟਰ ਬਣੇ ਮਾਰਚ ਤੋਂ ਬਾਅਦ, ਸਾਨੂੰ ਬਹੁਤ ਰੂਟੀਨ ਦੇ ਵਿੱਚ ਮਿਲਦੇ ਹੁੰਦੇ ਸੀ। ਉਦੋਂ ਕਹਿੰਦੇ ਸੀ ਵੀ ਅਮਰੀਕਾ ਨਾਲ ਜਿਹੜੀ ਵੀ ਕੋਈ ਗੱਲਬਾਤ ਹੋਏਗੀ ਉਹ ਸੂਬਿਆਂ ਦੇ ਨਾਲ ਤਾਲਮੇਲ ਬਣਾ ਕੇ ਹੀ ਕੀਤੀ ਜਾਏਗੀ, ਤੇ ਰੈਗੂਲਰ ਕਹਿੰਦੇ ਵੀਕਲੀ ਫਿਰ ਮੰਥਲੀ ਮੀਟਿੰਗਸ ਹੋਣ ਲੱਗ ਪਈਆਂ। ਕਹਿੰਦੇ ਹੁਣ ਅਖੀਰ ਜਿਹੜੀ ਸਾਡੀ ਲਾਸਟ ਮੀਟਿੰਗ ਹੋਈ ਸੀ ਉਹ 6 ਅਗਸਤ ਨੂੰ ਹੋਈ ਸੀ ਵਰਚੁਅਲ, ਤੇ ਇਨ ਪਰਸਨ ਤਾਂ ਕਹਿੰਦੇ ਆਪਾਂ ਜੁਲਾਈ ਦੇ ਵਿੱਚ ਹੀ ਮਿਲੇ ਸੀ ਪ੍ਰਾਈਮ ਮਿਨਿਸਟਰ ਨੂੰ, ਤੇ ਕਹਿੰਦੇ ਵਰਚੁਅਲ ਮੀਟਿੰਗ ਵੀ ਜੇ ਲੈ ਕੇ ਚੱਲੋ 6 ਅਗਸਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਨੇ, ਹੁਣ ਤਾਂ ਗੱਲਬਾਤ ਚੱਲ ਹੀ ਨਹੀਂ ਰਹੀ।
ਆਲਮੋਸਟ 100 ਦਿਨ ਹੋਣ ਵਾਲੇ ਨੇ ਜਦੋਂ ਤੱਕ ਆ 17 ਤਰੀਕ ਨੂੰ ਦੁਬਾਰਾ ਅਗਲੀ ਵਰਚੁਅਲ ਮੀਟਿੰਗ ਹੁੰਦੀ ਆ, ਸਾਰੇ ਪ੍ਰੀਮੀਅਰਸ ਦੀ ਪ੍ਰਧਾਨ ਮੰਤਰੀ ਨਾਲ ਹੋਈ ਪਿਛਲੀ ਮੀਟਿੰਗ ਨੂੰ 100 ਦਿਨ ਤੋਂ ਜ਼ਿਆਦਾ ਸਮਾਂ ਹੋ ਜਾਏਗਾ।
ਸੋ 6 ਅਗਸਤ ਨੂੰ ਹੋਈ ਸੀ ਨਾ ਲਾਸਟ
ਮੀਟਿੰਗ, ਜੀ ਜੀ ਜੀ,
ਤੇ ਹੁਣ ਇਹ ਜਿਹੜੀ ਗੱਲਬਾਤ ਅਮਰੀਕਾ ਨਾਲ ਬਿਲਕੁਲ ਠੱਪ ਪਈ ਆ, ਸੋ ਪ੍ਰੀਮੀਅਰ ਜਾਣਨਾ ਚਾਹੁੰਦੇ ਨੇ ਵੀ ਅਮਰੀਕਾ ਦੇ ਨਾਲ ਚੱਲ ਕੀ ਰਿਹਾ, ਉਹ ਚੱਲ ਵੀ ਰਿਹਾ ਕਿ ਨਹੀਂ, ਵੀ ਸਾਡੀ ਗੱਲਬਾਤ ਸ਼ੁਰੂ ਹੋਏਗੀ ਵੀ ਕਿ ਨਹੀਂ। ਪਹਿਲਾ ਸਵਾਲ ਤਾਂ ਇਹ ਸੀ। ਸੋ ਫਿਰ ਡਗ ਫੋਰਡ ਨੇ ਰੌਬ ਲੈਂਡਸ ਨੂੰ ਕਿਹਾ ਸੀ, ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਨੂੰ, ਕਿਉਂਕਿ ਉਹ ਕਾਉਂਸਲ ਆਫ ਦ ਫੈਡਰੇਸ਼ਨ ਦੇ
ਹੁਣ ਪ੍ਰਧਾਨ ਨੇ,
ਉਹਨਾਂ ਨੇ ਕਿਹਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੋ ਤੇ ਮੀਟਿੰਗ ਦੀ ਇੱਕ ਮੰਗ ਰੱਖੋ ਸਾਹਮਣੇ। ਸੋ ਉਹਨਾਂ ਨੇ ਚਿੱਠੀ ਲਿਖੀ ਹੋਏਗੀ ਫਿਰ, ਤੇ ਫਿਰ ਇਹ ਹੁਣ ਤੈਅ ਹੋਇਆ ਕਿ ਵਰਚੁਅਲ ਮੀਟਿੰਗ ਹੋਏਗੀ ਆਉਂਦੇ ਸੋਮਵਾਰ। ਤੇ ਪ੍ਰੀਮੀਅਰਸ ਕਹਿ ਰਹੇ ਨੇ ਵੀ ਇਹਦੇ ਵਿੱਚ ਇੱਕ ਤਾਂ ਅਸੀਂ ਅਮਰੀਕਾ ਬਾਰੇ ਜੋ ਗੱਲਬਾਤ ਕਰਨਾ ਚਾਹੁੰਦੇ ਹਾਂ, ਜਾਣਕਾਰੀ ਚਾਹੁੰਦੇ ਹਾਂ ਵੀ ਕੀ ਗੱਲਬਾਤ ਚੱਲਦੀ ਹੈ, ਤੇ ਦੂਸਰਾ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਅਸੀਂ ਚਾਈਨਾ ਦੇ ਨਾਲ ਅਤੇ ਇੰਡੀਆ ਦੇ ਨਾਲ ਆਪਣੀ ਟ੍ਰੇਡ ਰਿਲੇਸ਼ਨਸ਼ਿਪ ਨੂੰ ਹੁਣ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਿਨਿਸਟਰਾਂ ਨੂੰ ਭੇਜਿਆ ਜਾ ਰਿਹਾ। ਮਹਿੰਦਰ ਸਿੱਧੂ ਇੰਡੀਆ ਗਏ ਹੋਏ ਨੇ, ਅਨੀਤਾ ਆਨੰਦ ਪਹਿਲਾਂ ਇੰਡੀਆ ਜਾ ਕੇ ਆਏ ਫਿਰ ਚਾਈਨਾ ਗਏ, ਅਤੇ ਪ੍ਰਾਈਮ ਮਿਨਿਸਟਰ ਆਪ ਸ਼ੀ ਜਿਨਪਿੰਗ ਨੂੰ ਮਿਲੇ ਨੇ ਏਪੈਕ ਸਮਿਟ 'ਤੇ ਵੀ। ਅਸੀਂ ਹੁਣ ਦੋਨੋਂ ਮੁਲਕਾਂ ਦੇ ਨਾਲ ਟ੍ਰੇਡ ਰਿਲੇਸ਼ਨਸ਼ਿਪ ਨੂੰ ਹੋਰ ਅਗਰੈਸਿਵਲੀ ਪਰਸਿਊ ਕਰ ਰਹੇ ਹਾਂ।
ਰਾਈਟ,
ਵੀ ਇਹਦੇ ਬਾਰੇ ਵੀ ਸਾਨੂੰ ਦੱਸੋ ਕਿ ਸਾਡੀ ਸਟ੍ਰੈਟਜੀ ਕੀ ਹੈ, ਕਿਉਂਕਿ ਸਾਰੇ ਪ੍ਰੀਮੀਅਰਸ ਔਨ ਬੋਰਡ ਨਹੀਂ ਹੈਗੇ ਇਸ ਗੱਲਬਾਤ ਨੂੰ ਲੈ ਕੇ। ਇਹ ਗੱਲ ਬੜੀ ਸਪਸ਼ਟ ਹੋਈ ਸੀ ਜਦੋਂ ਜਿਹੜੇ ਸਾਡੇ ਪ੍ਰੇਰੀਜ਼ ਦੇ ਜਿਹੜੇ ਪ੍ਰੀਮੀਅਰਸ ਨੇ ਵੋਬ ਕਨਿਊ ਅਤੇ ਸਕੋਟ ਮੋ, ਇਹਨਾਂ ਨੇ ਜਦੋਂ ਕਨੋਲਾ ਦੇ ਉੱਤੇ ਟੈਰਿਫ ਲੱਗਿਆ, ਇਹ ਕਿਹਾ ਸੀ ਕਿ ਚਾਈਨਾ ਨੇ ਜੋ ਚਾਈਨਾ ਦੀ ਈਵੀਜ਼ ਦੇ ਉੱਤੇ ਜੋ ਆਪਾਂ ਟੈਰਿਫ ਲਗਾਇਆ ਹੋਇਆ 100%, ਉਹ ਹਟਾ ਦਿਓ ਐਜ਼ ਅ ਗੁੱਡਵਿਲ ਜੈਸਚਰ, ਫਿਰ ਸ਼ਾਇਦ ਕਨੋਲਾ ਤੋਂ ਟੈਰਿਫ ਹਟ ਜਾਏ।
ਚਾਈਨਾ ਵੱਲੋਂ ਇਹ ਸੰਕੇਤ
ਆਏ ਵੀ ਸੀ ਅਤੇ ਡਗ ਫੋਰਡ ਨੇ ਫਿਰ ਉਹਦੀ ਮੁਖਾਲਫਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਵੀ ਸਾਡਾ ਆਟੋ ਸੈਕਟਰ ਜਿਹੜਾ ਫਿਰ ਉਹਦੇ ਵਿੱਚ ਤਾਂ
ਹੋਰ ਮੁਸ਼ਕਲਾਂ
ਆ ਜਾਣਗੀਆਂ, ਫੈਕਟਰੀਆਂ ਬੰਦ ਹੋ ਜਾਣਗੀਆਂ, ਨੌਰਥ ਅਮੈਰੀਕਨ ਈਵੀਜ਼ ਦਾ ਕੀ ਬਣੇਗਾ ਜੇ ਚਾਈਨੀਜ਼ ਈਵੀਜ਼ ਆ ਗਈਆਂ। ਅਤੇ ਫਿਰ ਇਹਦਾ ਮਤਲਬ ਕਿ ਜਿਹੜੇ ਸਾਰੇ ਪ੍ਰੀਮੀਅਰਸ ਔਨ ਬੋਰਡ ਨਹੀਂ ਹੈਗੇ, ਅਮਰੀਕਾ ਨਾਲ ਕਿਵੇਂ ਡੀਲ ਕਰਨਾ ਉਹਨੂੰ ਲੈ ਕੇ ਵੀ ਸਾਰੇ ਪ੍ਰੀਮੀਅਰਸ ਇੱਕ ਮਤ ਨਹੀਂ ਹੈਗੇ। ਡੈਨੀਅਲ ਸਮਿਥ ਦਾ ਸੋਟ ਥੋੜ੍ਹਾ ਵੱਖਰਾ ਹੈ। ਸੋ ਇਹ ਦੋ ਮੁੱਦੇ ਨੇ, ਪਲੱਸ ਜਿਹੜਾ ਪ੍ਰਾਈਮ ਮਿਨਿਸਟਰ ਨੇ ਕਿਹਾ ਹੋਇਆ ਕਿ ਅਸੀਂ ਇਨਫਰਾਸਟ੍ਰਕਚਰ ਦੇ ਵਿੱਚ ਹੁਣ ਬਹੁਤ ਵੱਡੀਆਂ ਇਨਵੈਸਟਮੈਂਟਸ ਕਰਨੀਆਂ। ਇੱਕ ਤਾਂ ਜਿਹੜੇ ਮੇਜਰ ਪ੍ਰੋਜੈਕਟਸ ਦੀ ਗੱਲ ਹੈ ਜੋ ਅੱਜ ਅਨਾਊਂਸਮੈਂਟ ਕੀਤੀ ਵੀ ਜਾਣੀ ਹੈ, ਪਲੱਸ ਬਜਟ ਦੇ ਵਿੱਚ ਜਿਹੜਾ ਇੱਕ ਸੀ ਨੀ ਉਹ ਬਿਲਡ ਕਮਿਊਨਿਟੀਜ਼ ਸਟਰੋਂਗ ਐਕਟ
ਹਸਪੀਟਲਸ ਵਾਸਤੇ ਪੈਸੇ ਨੇ
ਫੰਡ ਜਿਹੜਾ, ਸੋ $51 billion ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਸੂਬਿਆਂ ਨਾਲ ਅਤੇ ਕਮਿਊਨਿਟੀਜ਼ ਨਾਲ ਰਲ ਕੇ ਡਿਸਕਸ ਕਰਕੇ ਇਨਫਰਾਸਟ੍ਰਕਚਰ ਇਨਵੈਸਟਮੈਂਟਸ ਵਗੈਰਾ ਕਰਾਂਗੇ। ਉਹਦੇ ਬਾਰੇ ਆਏ ਆਈ ਐਮ ਅਸਿਊਮਿੰਗ ਕਿ ਪ੍ਰੀਮੀਅਰ ਥੋੜ੍ਹੀ ਹੋਰ ਜਾਣਕਾਰੀ ਚਾਹੁੰਦੇ ਹੋਣਗੇ। ਸੋ ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਨਾ ਚਾਹੁੰਦੇ, ਸਾਡੇ ਨਾਲ ਮੁਲਾਕਾਤ ਕਰੋ, ਅਤੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਆਪਾਂ ਵਰਚੁਅਲੀ ਮਿਲਾਂਗੇ ਆਉਂਦੇ ਸੋਮਵਾਰ 17 ਨਵੰਬਰ
ਨੂੰ ਇਹ ਮੀਟਿੰਗ ਹੋਏਗੀ।
ਹਾਂਜੀ,
ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਵਾਸੂ ਜੀ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਸਿੱਕ ਨੋਟ, ਫਿਰ ਇੰਪਲੋਇਰ ਕਹਿੰਦਾ ਵੀ ਡਾਕਟਰ ਦਾ ਨੋਟ ਲਿਆ ਕੇ ਦਿਓ ਵੀ ਸੱਚੀ ਤੁਸੀਂ ਬਿਮਾਰ ਹੈਗੇ ਹੋ। ਇਹਨੂੰ ਲੈ ਕੇ ਪਿਛਲੇ 2 ਸਾਲ 'ਚ ਬੜੀ ਗੱਲਬਾਤ ਇਹ ਚੱਲੀ ਆ ਕਿ ਡਾਕਟਰਾਂ ਦਾ ਐਡਮਿਨਿਸਟ੍ਰੇਟਿਵ ਲੋਡ ਬੜਾ ਵੱਧ ਜਾਂਦਾ ਇਹਦੇ ਨਾਲ। ਜਿਹੜੇ ਮਰੀਜ਼ ਇਹ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ, ਅਸੀਂ ਤਾਂ ਦਵਾਈ ਲੈਣ ਨਹੀਂ ਆਏ ਕਿਉਂਕਿ ਨਜ਼ਲਾ ਜ਼ੁਕਾਮ ਹੋਇਆ ਇਹ ਆਪੇ ਠੀਕ ਹੁੰਦਾ ਹੋਏਗਾ, ਸਾਨੂੰ ਤਾਂ ਤੁਹਾਡੇ ਤੋਂ ਪਰਚੀ ਚਾਹੀਦੀ, ਲਿਖ ਕੇ ਸਾਨੂੰ ਦੇ ਦਿਓ ਇੱਕ ਨੋਟ ਕਿ ਮੈਂ ਸੱਚੀ ਬਿਮਾਰ ਹਾਂ, ਮੇਰਾ ਇੰਪਲੋਇਰ ਮੈਂ ਤੋਂ ਇਹ ਪਰਚੀ ਮੰਗਦਾ। ਡਾਕਟਰ ਅਤੇ ਜਿਹੜਾ ਸਟਾਫ ਹੈ ਉਹਨਾਂ ਦਾ ਇਹਦੇ ਨਾਲ ਕੰਮ ਵੱਧਦਾ। ਅੱਛਾ, ਜਿਹੜਾ ਸਟਾਫ, ਜਿਹੜਾ ਕੋਈ ਛੁੱਟੀ ਲੈਣ ਵਾਲਾ ਵਿਅਕਤੀ ਜਦੋਂ ਨੋਟ ਲੈਣ ਜਾਂਦਾ ਉਹਨੂੰ ਡਾਕਟਰ ਨੂੰ ਕਈ ਵਾਰ ਫੀਸ ਵੀ ਦੇਣੀ ਪੈਂਦੀ, $50-$70 ਵੀ ਕਈ ਡਾਕਟਰ ਲੈ ਲੈਂਦੇ ਆ। ਸੋ ਇਹਨੂੰ ਹੁਣ
ਨੋਟ ਲੈਣ ਵਾਸਤੇ
ਨੋਟ ਦੇਣੇ ਪੈ ਜਾਂਦੇ ਆ। ਸੋ ਇਹਦੇ ਵਾਸਤੇ ਹੁਣ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਇੰਪਲੋਇਮੈਂਟ ਸਟੈਂਡਰਡਸ ਐਕਟ ਦੇ ਵਿੱਚ ਕੱਲ੍ਹ ਇੱਕ ਅਪਡੇਟ ਕੀਤੀ ਗਈ ਆ ਜਿਹੜੀ ਕਿ ਸਿੱਕ ਨੋਟਸ ਦੀ ਇਸ ਰਿਕੁਆਇਰਮੈਂਟ ਦੇ ਵਿੱਚ ਇੱਕ ਤਬਦੀਲੀ ਕਰਦੀ ਆ। ਉਹ ਤਬਦੀਲੀ ਕੀ ਹੈ, ਬ੍ਰੇਕ ਤੋਂ ਬਾਅਦ ਉਹਦਾ ਜ਼ਿਕਰ ਕਰਦੇ ਹਾਂ। ਵਾਸੂ ਜੀ, ਸਿੱਕ ਨੋਟਸ ਸੰਬੰਧੀ, ਬਿਮਾਰ ਹੋਇਆ ਮੁਲਾਜ਼ਮ ਛੁੱਟੀ ਲੈਣਾ ਚਾਹੁੰਦਾ, ਇੰਪਲੋਇਰ ਨੂੰ ਫੋਨ ਕਰਦਾ, ਇੰਪਲੋਇਰ ਕਹਿੰਦਾ, ਮੈਨੇਜਰ ਕਹਿੰਦਾ ਸਿੱਕ ਨੋਟ ਲਿਆ ਕੇ ਦੇ, ਇਹ ਗੱਲ ਸਾਬਤ ਕਰ ਕਿ ਕੀ ਤੂੰ ਸੱਚਮੁੱਚ ਬਿਮਾਰ ਹੈ ਕਿ ਨਹੀਂ।
ਜਾਓ ਪਹਿਲੇ ਡਾਕਟਰ ਦਾ ਸਾਈਨ,
ਜਾਓ ਪਹਿਲੇ, ਹਾਂ ਉਸ ਆਦਮੀ ਦਾ ਸਾਈਨ ਲੈ ਕੇ ਆਓ ਜਿਸਨੇ ਤੁਹਾਨੂੰ ਦਵਾਈ ਦੀ ਹੈ। ਉਹ ਕਹਿੰਦਾ ਇਹ ਦਵਾਈ ਤਾਂ ਮੈਨੂੰ ਲੈਣੀ ਕੋਈ ਨਹੀਂ, ਮੈਂ ਸੱਚੀ, ਮੈਨੂੰ ਤਾਂ ਨਜ਼ਲਾ ਜ਼ੁਕਾਮ ਹੋਇਆ ਅਤੇ ਤੁਸੀਂ ਮੈਨੂੰ ਸਿੱਕ ਨੋਟ ਲਿਖ ਕੇ ਜਾਂ ਤੁਸੀਂ ਮੈਨੂੰ ਛੁੱਟੀ ਦੇ ਦਿਓ ਕਿਉਂਕਿ ਮੇਰੇ ਕੋਲ ਸਿੱਕ ਲੀਵ ਤਾਂ ਹੈਗੀ ਆ। ਇਹਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੀ ਦੇਖੋ ਖਿੱਚੋਤਾਣ ਬੜੀ ਚੱਲਦੀ ਰਹੀ ਆ। ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ, ਡਾਕਟਰਸ ਨੇ, ਬਾਕੀ ਦਾ ਮੈਡੀਕਲ ਸਟਾਫ, ਉਹ ਕਹਿੰਦੇ ਸਾਡਾ ਕੰਮ ਆਲਰੇਡੀ, ਸਾਡੇ ਕੋਲ ਸਾਹ ਲੈਣ ਦੀ ਵਿਹਲ ਨਹੀਂ, ਜਦੋਂ ਸਾਨੂੰ ਆਹ ਡਾਕਟਰਸ ਨੋਟ ਲਿਖ ਕੇ ਦੇਣੇ ਪੈਂਦੇ ਨੇ, ਸਿੱਕ ਨੋਟ ਲਿਖ ਕੇ ਦੇਣੇ ਪੈਂਦੇ ਨੇ, ਸਾਡਾ ਵਕਤ ਜ਼ਾਇਆ ਹੁੰਦਾ। ਵਾਸੂ ਜੀ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਨੇ ਪਿਛਲੇ ਸਾਲ 2024 ਦੇ ਵਿੱਚ 16 ਲੱਖ ਸਿੱਕ ਨੋਟਸ ਲਿਖ ਕੇ ਦਿੱਤੇ, 1.6 million ਸਿੱਕ ਨੋਟਸ। ਅਤੇ ਇਹਦੇ ਵਾਸਤੇ ਜਿੱਥੇ ਡਾਕਟਰਾਂ ਦਾ ਵਕਤ ਜ਼ਾਇਆ, ਜਿਹੜਾ ਮਰੀਜ਼ ਸਿੱਕ ਨੋਟ ਲੈਣ ਜਾਂਦਾ ਉਹਦਾ ਖਰਚਾ ਵੀ ਹੁੰਦਾ, ਉਹਨੂੰ ਪੈਸੇ ਵੀ ਦੇਣੇ ਪੈਂਦੇ ਨੇ, ਲਾਈਕ ਯੂ ਸੈਡ ਬਿਫੋਰ ਦ ਬ੍ਰੇਕ ਕਿ ਨੋਟ ਲੈਣ ਲਈ ਨੋਟ ਦੇਣੇ ਪੈਂਦੇ ਨੇ। ਕੁਝ ਹੋਰ ਸੂਬਿਆਂ ਨੇ ਆਲਰੇਡੀ ਇਹਨਾਂ ਪੋਲਿਸੀਜ਼ ਦੇ ਵਿੱਚ ਤਬਦੀਲੀ ਕਰ ਦਿੱਤੀ ਸੀ ਕਿ ਇੰਪਲੋਇਰ ਕਦੋਂ ਸਿੱਕ ਨੋਟ ਦੀ ਮੰਗ ਕਰ ਸਕਦਾ। BC ਦੇ ਵਿੱਚ ਵੀ ਕੱਲ੍ਹ ਇੰਪਲੋਇਮੈਂਟ ਸਟੈਂਡਰਡਸ ਐਕਟ ਦੇ ਵਿੱਚ ਅਪਡੇਟ ਕੀਤੀ ਗਈ ਆ, ਅਤੇ ਉਹਦੇ ਵਿੱਚ ਹੁਣ ਥੋੜ੍ਹੀ ਜਿਹੀ ਕਹਿ ਲਓ ਥੋੜ੍ਹੀ ਜਿਹੀ ਰਿਆਇਤ ਮਿਲ ਗਈ ਆ।
ਸੋ BC ਦੇ ਵਿੱਚ ਜਦੋਂ ਪਿਛਲੇ ਸਾਲ ਆਪਣੀ ਇਲੈਕਸ਼ਨ ਹੋਇਆ ਸੀ ਉਦੋਂ BC NDP ਵੱਲੋਂ ਇਹ ਚੇਂਜ ਪ੍ਰੋਮਿਸ ਵੀ ਕੀਤਾ ਗਿਆ ਸੀ,
ਚੋਣ ਵਾਅਦਾ ਸੀ
ਕਿ ਅਸੀਂ ਜੋ ਸਿੱਖ ਨੋਟਸ ਦੀ ਰਿਕੁਆਇਰਮੈਂਟ ਘਟਾ ਦੇਵਾਂਗੇ, ਇਹਦੇ ਵਿੱਚ ਚੇਂਜਸ ਕਰਾਂਗੇ। ਅਤੇ ਇਸ ਦਿਸ਼ਾ ਦੇ ਵਿੱਚ ਅਪ੍ਰੈਲ ਦੇ ਵਿੱਚ ਬਿੱਲ 11 ਪੇਸ਼ ਕੀਤਾ ਗਿਆ ਸੀ ਲੈਜਿਸਲੇਚਰ ਵਿੱਚ, ਅਤੇ ਉਹਦੇ ਤਹਿਤ ਜਿਵੇਂ ਤੁਸੀਂ ਮੈਂਸ਼ਨ ਕੀਤਾ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਵਿੱਚ ਤਬਦੀਲੀ ਕੀਤੀ ਜਾਣੀ ਸੀ, ਅਤੇ ਇਹ ਤਬਦੀਲੀ ਕੱਲ੍ਹ ਤੋਂ ਲਾਗੂ ਹੋਈ ਹੈ। ਸੋ ਕੱਲ੍ਹ ਫਿਰ ਸੂਬਾ ਸਰਕਾਰ ਨੇ ਦੱਸਿਆ ਵੀ ਜੋ ਤਬਦੀਲੀਆਂ ਅਸੀਂ ਇੰਟਰੋਡਿਊਸ ਕੀਤੀਆਂ ਸੀ ਇਨ ਦ ਫਾਰਮ ਆਫ ਲੈਜਿਸਲੇਸ਼ਨ ਇਨ ਅਪ੍ਰੈਲ, ਵੀ ਉਹ ਹੁਣ ਕੱਲ੍ਹ ਤੋਂ ਲਾਗੂ ਹੋ ਗਈਆਂ ਨੇ। ਸੋ ਤਬਦੀਲੀਆਂ ਕੀ ਨੇ
ਜੀ,
ਇਹਦੇ 'ਚ ਇਹ ਕਿਹਾ ਜਾ ਰਿਹਾ ਹੁਣ ਕਿ ਤੁਸੀਂ ਮਤਲਬ ਜੇ ਰੱਬ ਨਾ ਕਰੇ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਅਤੇ ਉਹਨੂੰ ਛੁੱਟੀ ਲੈਣ ਦੀ ਲੋੜ ਮਹਿਸੂਸ ਹੁੰਦੀ ਹੈ, ਤੇ ਉਹ ਸਾਲ ਦੇ ਵਿੱਚ ਦੋ ਵਾਰ ਛੁੱਟੀ ਲੈ ਸਕਦੇ ਨੇ ਬਿਨਾਂ ਸਿੱਕ ਨੋਟ ਤੋਂ, ਤੇ ਉਹ ਜਿਹੜੀ ਛੁੱਟੀ ਹੈ ਉਹ ਲਗਾਤਾਰ ਵੱਧ ਤੋਂ ਵੱਧ 5 ਦਿਨਾਂ ਦੀ ਹੋ ਸਕਦੀ ਹੈ,
5 ਡੇਜ਼ ਔਰ ਲੈਸ
ਟਵਾਈਸ ਇਨ ਅ ਈਅਰ। ਇਹ ਦੋ ਵਾਰ ਤੁਸੀਂ 5-5 ਦਿਨ ਤੱਕ ਦੀ ਛੁੱਟੀ ਲੈ ਸਕਦੇ ਹੋ, ਤੇ ਉਹਦੇ ਵਾਸਤੇ ਤੁਹਾਨੂੰ ਸਿੱਕ ਨੋਟ ਨਹੀਂ ਦੇਣਾ ਪਏਗਾ, ਇੰਪਲੋਇਰ ਤੁਹਾਡਾ ਸਿੱਕ ਨੋਟ ਮੰਗ ਨਹੀਂ ਸਕਦਾ।
ਸੋ ਇਨ ਅ ਕੈਲੰਡਰ ਈਅਰ ਜਨਵਰੀ ਤੋਂ ਲੈ ਕੇ ਦਸੰਬਰ ਵਿਚਕਾਰ, ਫਰਜ਼ ਕਰੋ ਜੇ ਕੋਈ ਬੰਦਾ ਫਰਵਰੀ ਦੇ ਵਿੱਚ ਕਹਿੰਦਾ ਜੀ ਮੈਂ ਬਿਮਾਰ ਹੋ ਗਿਆ ਤੇ ਮੈਨੂੰ 2 ਦਿਨ ਛੁੱਟੀ ਚਾਹੀਦੀ ਆ, ਇੰਪਲੋਇਰ ਨਹੀਂ ਕਹਿ ਸਕਦਾ ਵੀ ਸਿੱਕ ਨੋਟ ਲਿਆ ਕੇ ਦਿਓ। ਉਸ ਤੋਂ ਬਾਅਦ ਬੰਦਾ ਜੂਨ ਚ ਕਹਿੰਦਾ ਜੀ ਮੈਂ ਫੇਰ ਬਿਮਾਰ ਹੋ ਗਿਆ, ਮੈਨੂੰ 3 ਦਿਨ ਦੀ ਛੁੱਟੀ ਚਾਹੀਦੀ,
5 ਦਿਨ ਦੀ ਵੀ ਹੋਵੇ,
5 ਦਿਨ ਦੀ ਵੀ ਛੁੱਟੀ ਚਾਹੀਦੀ ਆ, ਇੰਪਲੋਇਰ ਸਿੱਕ ਨੋਟ ਨਹੀਂ ਮੰਗ ਸਕਦਾ। ਹੁਣ ਤੁਹਾਡੀਆਂ ਸਿੱਕ ਲੀਵਸ ਪਈਆਂ ਨੇ, ਤੁਸੀਂ ਇਹ ਕਹਿੰਦੇ ਹੋ ਕਿ ਜੀ ਮੈਂ ਹੁਣ ਅਕਤੂਬਰ ਚ ਬੰਦਾ ਫੇਰ ਕਹਿੰਦਾ ਮੈਂ ਬਿਮਾਰ ਹੋ ਗਿਆ, ਹੁਣ ਤੀਜਾ ਇੰਸਟੈਂਸ ਜੇ ਉਸੇ ਸਾਲ ਚ ਹੋ ਜਾਂਦਾ, ਫੇਰ ਇੰਪਲੋਇਰ ਕਹਿ ਸਕਦਾ ਕਿ ਹੁਣ ਸਿੱਕ ਨੋਟ ਲਿਆਉਣਾ ਪਏਗਾ।
ਇੰਪਲੋਇਰ ਕਹਿ ਸਕਦਾ, ਕਵੇ ਨਾ ਕਵੇ, ਉਹ ਇੰਪਲੋਇਰ ਦੀ ਮਰਜ਼ੀ ਹੈ, ਸ਼ਰਦਾ, ਪਰ ਉਹ ਕਹਿ ਸਕਦਾ, ਉਹ ਕਹਿ ਹੱਕ ਹੋਏਗਾ ਕਿ ਵੀ ਇਸ ਵਾਰ ਵੀ ਹੁਣ ਆਪਾਂ ਨੂੰ ਡਾਕਟਰ ਦੇ ਕੋਲੋਂ ਲਿਖਾਉਣਾ ਪੈਣਾ ਅਸੀਂ ਵੀ ਕੀ ਚੱਲ ਕੀ ਰਿਹਾ। ਹੁਣ ਇਹਦੇ ਵਿੱਚ ਵਿਜੇ ਜੀ, ਕੱਲ ਸ਼ਾਮ ਵਾਲੇ ਸ਼ੋਅ ਦੇ ਵਿੱਚ ਮੈਂ ਗੱਲ ਕਰਦਾ ਸੀ, ਬੜਾ ਇੰਟਰਸਟਿੰਗ ਸਵਾਲ, ਬੜਾ ਵਾਜਬ ਸਵਾਲ ਇੱਕ ਲਿਸਨਰ ਨੇ ਪੁੱਛਿਆ ਵੀ ਕੀ ਇਹ ਜਿਹੜੀਆਂ ਛੁੱਟੀਆਂ ਨੇ ਇਹ ਪੇਡ ਨੇ ਕਿ ਅਨਪੇਡ ਨੇ। ਦੇਖੋ ਨਾ, ਆਪਣੇ BC ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਆਪਣੇ ਇੰਪਲੋਈਜ਼ ਨੂੰ ਘੱਟੋ ਘੱਟ 5 ਦਿਨ ਜਿਹੜੇ ਉਹ ਪੇਡ ਸਿੱਕ ਲੀਵ ਦੇਣੀ ਪਏਗੀ। ਸੋ ਪੇਡ ਸਿੱਕ ਲੀਵ BC ਦੇ ਵਿੱਚ
5 ਦਿਨ ਆ,
ਉਹ ਜਿਹੜੀ ਮੈਂਡੇਟੋਰੀ ਆ ਵੀ ਉਹ 5 ਦਿਨਾਂ ਦੀ ਆ। ਉਸ ਤੋਂ ਓਵਰ ਐਂਡ ਅਬਵ ਤੁਹਾਨੂੰ ਜੇ ਸਿੱਕ ਲੀਵ ਮਿਲਦੀ ਆ ਤੁਹਾਡੇ ਅਦਾਰੇ ਵੱਲੋਂ, ਤੇ ਉਹ ਫਿਰ ਤੁਹਾਡੇ ਕੰਟਰੈਕਟ ਦਾ ਆਪਣਾ, ਤੁਹਾਡਾ ਆਪਣਾ ਪਰਸਨਲ ਮੈਟਰ ਆ।
ਕਰੈਕਟ,
ਜਿਹੜੀ ਮੈਂਡੇਟੋਰੀ ਸਿੱਕ ਲੀਵ BC ਦੇ ਵਿੱਚ 5 ਦਿਨਾਂ ਦੀ ਆ ਪੇਡ ਸਿੱਕ ਲੀਵ, ਤੇ ਇਹ ਬਾਕੀ ਜਿਹੜੀਆਂ ਛੁੱਟੀਆਂ ਨੇ, ਸੋ ਇਹ ਇਹਦੇ 'ਚ ਹੁਣ ਗੱਲ ਹੋ ਰਹੀ ਹੈ
5-5 up to 10
ਡੇਜ਼ ਹੋ ਗਏ।
ਹਾਂ ਕਰੈਕਟ,
ਤੇ ਉਹ ਸਾਰੇ ਪੇਡ ਨਹੀਂ ਹੈਗੇ,
ਕਿਉਂਕਿ ਜਿਹੜੇ ਫੈਡਰਲ ਮੁਲਾਜ਼ਮ ਨੇ ਫੈਡਰਲੀ ਰੈਗੂਲੇਟਡ, ਉਹਨਾਂ ਨੂੰ 10 ਪੇਡ ਸਿੱਕ ਡੇਜ਼ ਮਿਲਦੇ ਨੇ।
ਸੋ ਪੇਡ ਅਨਪੇਡ ਵਾਲਾ ਮਸਲਾ ਅਲੈਦਾ ਹੈ,
ਉਹਨੂੰ
ਇਹਦੇ ਨਾਲ ਆਪਾਂ ਕਨਫਿਊਜ਼ ਨਾ ਕਰੀਏ, ਲਿਸਨਰਸ ਦੇ ਸਮਝਣ ਵਾਸਤੇ।
ਹਾਂਜੀ ਹਾਂਜੀ,
ਪੇਡ ਅਨਪੇਡ ਉਹ ਅਲੱਗ ਚੀਜ਼ ਆ, ਉਹ ਤੁਹਾਡਾ ਕੰਟਰੈਕਟ ਕੀ ਕਹਿੰਦਾ ਉਹਦੇ ਵਿੱਚ ਲਿਖਿਆ, ਉਹ ਅਲੱਗ ਚੀਜ਼ ਆ। ਇਹ ਗੱਲ ਹੋ ਰਹੀ ਹੈ ਵੀ ਸਿੱਕ ਨੋਟ ਕਿਹਦੇ ਵਾਸਤੇ ਦੇਣਾ ਪੈਣਾ, ਸਿੱਕ ਨੋਟ ਕਿਹਦੇ ਵਾਸਤੇ ਨਹੀਂ ਦੇਣਾ
ਪੈਣਾ।
ਸੋ ਉਹਦੇ ਵਿੱਚ ਥੋੜੀ ਰਾਹਤ ਦਿੱਤੀ ਗਈ ਹੈ। ਇਹਦੇ ਵਿੱਚ ਜਿਹੜੇ 2 ਪ੍ਰਮੁੱਖ ਕਾਰਨ ਦਿੱਤੇ ਗਏ, ਇੱਕ ਤਾਂ ਡਾਕਟਰਾਂ ਦਾ ਐਡਮਿਨਿਸਟ੍ਰੇਟਿਵ ਬਰਡਨ ਘਟਾਉਣਾ, ਦੂਜਾ ਇਹ ਵੀ ਨਾਲ ਕਿਹਾ ਗਿਆ ਵੀ ਜਿਹੜਾ ਵਿਅਕਤੀ ਬਿਮਾਰ ਆ ਵੀ ਉਹ ਹੁਣ ਡਾਕਟਰ ਦੇ ਕੋਲ ਜਾ ਰਿਹਾ, ਬਾਹਰ ਜਾ ਰਿਹਾ, ਉਹ ਕਿਸੇ ਨੂੰ ਫਲੂ ਹੋਇਆ ਤੇ ਉਹ ਸਿੱਕ ਨੋਟ ਲੈਣ ਵਾਸਤੇ ਡਾਕਟਰ ਆਫਿਸ ਜਾ ਰਿਹਾ, ਤੇ ਉਹ ਹੋਰ ਕਿਸੇ ਵਿਅਕਤੀ ਨੂੰ ਵੀ ਬਿਮਾਰ ਕਰ ਰਿਹਾ,
ਪਲੱਸ
ਉਹ ਆਪ ਰੈਸਟ ਵੀ ਨਹੀਂ ਕਰ ਰਿਹਾ,
ਪਲੱਸ ਜਿਹੜੀ ਉਹ ਅਪੁਆਇੰਟਮੈਂਟ ਸੀਗੀ ਜਿਹੜੀ ਕਿਸੇ ਅਜਿਹੇ ਵਿਅਕਤੀ ਨੂੰ ਮਿਲ ਸਕਦੀ ਸੀ ਜਿਹਨੂੰ ਸੱਚੀ ਡਾਕਟਰ ਤੋਂ ਪ੍ਰਿਸਕ੍ਰਿਪਸ਼ਨ ਲੈਣ ਦੀ ਲੋੜ ਆ, ਉਹਦੇ ਵਾਸਤੇ ਅਪੁਆਇੰਟਮੈਂਟ
ਉਹ ਚੀਜ਼ ਆ ਗਿਆ ਨਾ, ਫਿਰ ਐਡਮਿਨਿਸਟ੍ਰੇਟਿਵ ਬਰਡਨ ਘਟਿਆ ਡਾਕਟਰਾਂ ਦਾ
ਤੇ
ਡਾਕਟਰ ਫਿਰ ਮਰੀਜ਼ ਨੂੰ ਦੇਖ ਸਕਦੇ ਆ। ਦੂਜਾ ਵਿਊ ਪੁਆਇੰਟ ਹੈ ਮਰੀਜ਼ ਦਾ ਕਿ ਮਰੀਜ਼ ਰੈਸਟ ਨਹੀਂ ਕਰ ਪਾ ਰਿਹਾ ਤੇ ਉਹ ਬਾਹਰ ਜਾ ਕੇ ਦੂਸਰੇ ਵਿਅਕਤੀ ਨੂੰ ਬਿਮਾਰ ਵੀ ਕਰ ਰਿਹਾ।
ਬਿਲਕੁਲ,
ਸੋ ਇਹ ਜਿਹੜੇ ਕਾਰਨ ਪ੍ਰਮੁੱਖ ਤੌਰ ਤੇ ਕੋਟ ਕੀਤੇ ਉਹਦੇ ਬੈਨੀਫਿਟਸ ਇਹ ਹੋਣਗੇ, ਇਸ ਕਰਕੇ ਹੁਣ ਸਿੱਕ ਨੋਟ ਦੀ ਰਿਕੁਆਇਰਮੈਂਟ ਘਟਾਈ ਜਾ ਰਹੀ ਹੈ।
ਹਾਂ, ਅੱਛਾ, ਇੱਕ ਨਾ ਕੱਲ੍ਹ ਇੱਥੇ ਦੇਖੋ ਮੀਮਸ ਵਗੈਰਾ ਵਾਸਤੇ ਜੀ ਬੜੀ ਬੜੀਆਂ ਹੁੰਦੀਆਂ, ਇੱਕ ਮੀਮ ਇਹ ਸੀਗੀ, ਇੱਕ ਬੰਦੇ ਨੇ ਚਿੱਠੀ ਲਿਖੀ ਆਪਣੇ ਇੰਪਲੋਈ ਨੂੰ, ਈਮੇਲ ਲਿਖੀ, ਕਹਿੰਦੇ ਦੇਖੋ ਮੈਂ ਹੋ ਗਿਆ ਬਿਮਾਰ, ਮੈਨੂੰ ਹੋ ਗਿਆ ਜ਼ੁਕਾਮ, ਮੈਂ ਕੰਮ ਤੇ ਨਹੀਂ ਆਉਂਦਾ ਕਿਉਂਕਿ ਮੈਨੂੰ ਬਹੁਤ ਫਿਕਰ ਆ ਜਿਹੜੇ ਮੇਰੇ ਕੋਵਰਕਰਸ ਨੇ, ਮੈਥੋਂ ਕਿਤੇ ਉਹਨਾਂ ਨੂੰ ਜ਼ੁਕਾਮ ਹੋ ਜਾਵੇ, ਮੈਂ ਉਹਨਾਂ ਦਾ ਭਲਾ ਚਾਹੁੰਦਾ, ਇਸ ਕਰਕੇ ਮੈਂ ਛੁੱਟੀ ਮੈਨੂੰ ਦੇ ਦਿਓ, ਮੈਂ ਨਹੀਂ ਕੰਮ ਤੇ ਆਉਂਦਾ। ਮੈਨੇਜਰ ਨੇ ਈਮੇਲ ਵਾਪਸ ਲਿਖੀ, ਕਹਿੰਦਾ ਮੈਂ ਬਹੁਤ ਕਦਰ ਕਰਦਾ ਤੇਰੀ, ਤੂੰ ਆਪਣੇ ਕੋਵਰਕਰਸ ਦੀ ਇੰਨੀ ਜ਼ਿਆਦਾ ਤੈਨੂੰ ਫਿਕਰ ਆ, ਸੋ ਇਸ ਕਰਕੇ ਤੇਰੇ ਸਾਰੇ ਕੋਵਰਕਰਸ ਨੂੰ ਅਸੀਂ ਕਹਿਤਾ ਵੀ ਤੁਸੀਂ ਘਰੋਂ ਕੰਮ ਕਰ ਲਓ,
ਤੂੰ ਆ ਜਾ,
ਤੂੰ ਕੰਮ ਤੇ ਆ ਜਾ।
ਯਾ,
ਸੋ ਇਹੋ ਜਿਹੀ ਵੀ ਹੋ ਸਕਦੀ ਆ, ਇਸ ਕਰਕੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਤੁਸੀਂ ਰੀਜ਼ਨ ਕੀ ਕਹਿੰਦੇ ਹੋ ਛੁੱਟੀ ਲੈਣ ਪਿੱਛੇ। ਜੇ ਤੁਸੀਂ ਬਹੁਤ ਇਹ ਕਹਿੰਦੇ ਹੋ ਨਾ ਮੈਂ ਤਾਂ ਦੂਜਿਆਂ ਦੀ ਫਿਕਰ ਕਰਦਾ ਛੁੱਟੀ ਕਰਨੀ ਚਾਹੁੰਦਾ, ਤਾਂ ਫਿਰ ਉਹ ਲੈਣੇ ਦੇ ਦੇਣੇ ਵੀ ਪੈ ਸਕਦੇ ਆ।
ਸੱਚ ਬੋਲੋ,
ਸੱਚ ਬੋਲੋ। ਇੱਕ ਹੋਰ ਵੀ ਚੱਲਦਾ, ਕਹਿੰਦੇ ਵੀ ਸਿੱਕ ਲੀਵ ਜਦੋਂ ਬੰਦਾ ਲੈਂਦਾ ਤੇ ਕਈਆਂ ਨੂੰ ਇਹ ਲੱਗਦਾ ਵੀ ਯਾਰ ਗਿਲਟੀ ਫੀਲ ਹੁੰਦਾ, ਕਈ ਬੰਦੇ ਇਹੋ ਜਿਹੇ ਹੈਗੇ ਆ ਵੀ ਯਾਰ, ਕਈ ਤਾਂ ਇਹੋ ਜਿਹੀ ਛੁੱਟੀ ਲੈ ਕੇ ਰਾਜ਼ੀ ਨਹੀਂ, ਉਹਨਾਂ ਨੂੰ ਕੰਮ ਤੋਂ ਛੁੱਟੀ ਕਰਦਿਆਂ ਨੂੰ ਲੱਗਦਾ ਵੀ ਪਤਾ ਨਹੀਂ ਜਿਵੇਂ ਕੋਈ ਗੁਨਾਹ ਕਰ ਰਹੇ ਹੋਈਏ। ਜੇ ਕੋਈ ਬਿਮਾਰ ਹੋਣ ਕਰਕੇ ਛੁੱਟੀ ਲੈ ਰਿਹਾ ਹੋਵੇ, ਸੱਚਮੁੱਚ ਜੇ ਤੁਸੀਂ ਬਿਮਾਰ ਹੋ ਜਾਂਦੇ ਹੋ, ਕਈ ਉਦੋਂ ਵੀ ਛੁੱਟੀ ਲੈਣ ਨੂੰ ਤਰਜੀਹ ਨਹੀਂ ਦਿੰਦੇ, ਕਹਿੰਦੇ ਯਾਰ ਚੰਗਾ ਨਹੀਂ ਲੱਗਦਾ।
ਯਾ, ਇਹ ਤਾਂ ਸਾਡੇ ਦੋਨਾਂ ਦਾ ਮੈਨੂੰ ਪਤਾ ਪਰਸਨਲ ਐਕਸਪੀਰੀਅੰਸ ਵੀ ਹੈਗਾ ਕਿ ਵੀ ਜਦੋਂ ਥੋੜ੍ਹਾ ਬਹੁਤ ਗਲਾ ਖਰਾਬ ਹੋਵੇ, ਜ਼ੁਕਾਮ ਜਾਂ ਥੋੜ੍ਹਾ ਫਲੂ ਹੋਵੇ, ਜੇ ਤੁਸੀਂ, ਮੈਨੂੰ ਇੱਦਾਂ ਲੱਗਦਾ ਮੈਡੀਕਲੀ ਆਈ ਕੁਡ ਬੀ ਰੋਂਗ, ਵੀ ਤੁਸੀਂ ਜੇ ਰੈਸਟ ਕਰਨ ਚੱਕਰ 'ਚ ਪੈ ਜਾਓ ਵੀ ਤੁਸੀਂ ਘਰ ਲੰਮੇ ਪਏ ਰਹੇ ਵੀ ਮੈਂ ਠੀਕ ਹੋ ਜਾਊਂਗਾ, ਮੈਂ ਰੈਸਟ ਕਰ ਲਵਾਂ, ਮੇਰੀ ਤਬੀਅਤ ਹੋਰ ਖਰਾਬ ਹੋ
ਜਾਂਦੀ ਖਰਾਬ ਹੋ ਜਾਂਦੀ ਆ,
ਤੇ ਉਹ ਜੇ ਕੰਮ ਕਰਦੇ ਰਹੋ, ਤੁਰਦੇ ਫਿਰਦੇ ਰਹੋ,
ਹਾਂ,
ਫਿਰ ਥੋੜਾ ਡਿਸਟਰੈਕਟ ਜੇ ਹੋ ਕੇ ਠੀਕ ਹੋ ਜਾਂਦਾ। ਸਾਇੰਟੀਫਿਕਲੀ ਮੈਡੀਕਲੀ ਡਾਕਟਰ ਹੋ ਸਕਦਾ ਮੈਨੂੰ ਕਹਿਣ ਵੀ ਕੀ ਕਹੀ ਜਾਂਦਾ ਰੇਡੀਓ ਤੇ, ਬਟ ਮੇਰੇ ਨਾਲ ਇੱਦਾਂ ਹੁੰਦਾ, ਮੈਂ ਕਈ ਨੋਟ ਕੀਤਾ।
ਜੀ ਜੀ, ਬਸਰ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ
ਜੀ, ਬਹੁਤ ਸਾਰੇ ਮੈਸੇਜ ਆ ਰਹੇ ਨੇ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਇੰਪੋਰਟੈਂਟ, ਅਗਰ ਹੁਣੇ ਮੈਸੇਜ ਆਇਆ ਜਿਹੜੇ ਸਿੱਕ ਡੇ ਹੈਗਾ, ਇੱਕ ਤਾਂ ਹੈਗਾ ਵੀ ਬੰਦਾ ਬਿਮਾਰ ਹੋ ਗਿਆ, ਪਰ ਜੇ ਤੁਹਾਡੇ ਕੋਈ ਫੈਮਿਲੀ ਮੈਂਬਰ ਸਪੈਸ਼ਲੀ ਮੰਨ ਲਓ ਬੱਚੇ ਬਿਮਾਰ ਹੋ ਜਾਂਦੇ ਨੇ, ਜਿਹਨਾਂ ਦੀ ਦੇਖਭਾਲ ਕਰਨ ਲਈ ਤੁਹਾਨੂੰ ਰਹਿਣਾ ਪੈਂਦਾ ਘਰੇ, ਤੁਸੀਂ ਠੀਕ ਠਾਕ ਹੋ ਪਰ ਬੱਚਾ ਬਿਮਾਰ ਹੋ ਜਾਂਦਾ, ਤਾਂ ਵੀ ਸਿੱਕ ਡੇ ਆਫ ਲਿਆ ਜਾ ਸਕਦਾ ਹੈ।
ਸੋ ਇਮੀਡੀਏਟ ਫੈਮਿਲੀ ਮੈਂਬਰ ਜੇ ਬਿਮਾਰ ਹੁੰਦਾ
ਦੇਖਭਾਲ ਲਈ,
ਦੇਖਭਾਲ ਲਈ ਜਾਂ ਘਰ ਦੇ ਵਿੱਚ ਜਿਹੜੀ ਰੂਟੀਨ ਹੈ, ਫੋਰ ਐਗਜ਼ਾਮਪਲ ਜੇ ਸਪਾਊਸ ਬਿਮਾਰ ਹੋ ਗਏ ਤੇ ਉਹਨਾਂ ਨੇ ਬੱਚਿਆਂ ਨੂੰ ਪਿੱਕ ਕਰਨ ਵਾਸਤੇ ਜਾਣਾ ਸੀ ਤੇ ਹੁਣ ਤੁਹਾਨੂੰ ਬੱਚਿਆਂ ਨੂੰ ਸਕੂਲ ਤੋਂ ਪਿੱਕ ਕਰਨ ਜਾਣਾ ਪੈਣਾ, ਇਸ ਕਰਕੇ ਤੁਹਾਨੂੰ ਛੁੱਟੀ ਲੈਣੀ ਪੈ ਰਹੀ ਹੈ। ਸੋ ਘਰ ਦੇ ਵਿੱਚ ਜੇ ਕੋਈ ਇਮੀਡੀਏਟ ਫੈਮਿਲੀ ਮੈਂਬਰ ਵੀ ਬਿਮਾਰ ਹੁੰਦਾ ਤਾਂ ਵੀ ਤੁਸੀਂ ਜਿਹੜੀ ਆ ਸਿੱਕ ਨੋਟ ਤੋਂ ਬਿਨਾਂ ਛੁੱਟੀ ਲੈ ਸਕਦੇ ਹੋ। ਪੇਡ ਅਨਪੇਡ ਵਾਲਾ ਮਸਲਾ ਬਿਲਕੁਲ ਅਲੱਗ ਹੈ ਤੇ ਇਹ ਸਿੱਕ ਨੋਟਸ ਦੀ ਗੱਲ ਹੋ ਰਹੀ ਹੈ। ਪੇਡ ਅਨਪੇਡ ਲੀਵ ਸੂਬੇ ਦੇ ਵਿੱਚ ਮੈਂਡੇਟੋਰੀ 5 ਦਿਨਾਂ ਦੀ ਹੈ ਤੇ ਪੇਡ ਸਿੱਕ ਲੀਵ, ਤੇ ਬਾਕੀ ਜੋ ਤੁਹਾਡਾ ਕੰਟਰੈਕਟ ਕਹਿੰਦਾ, ਜੋ ਤੁਹਾਡੇ ਆਪਣੇ ਇੰਪਲੋਇਰ ਦੇ ਨਾਲ ਜੋ ਤੁਹਾਡਾ ਕੰਟਰੈਕਟ ਹੈ,
ਤੇ ਜੇ ਤੁਸੀਂ ਸੂਬੇ ਦੇ ਵਿੱਚ ਬੀਸੀ 'ਚ ਕੰਮ ਕਰ ਰਹੇ ਹੋ ਪਰ ਫੈਡਰਲੀ ਰੈਗੂਲੇਟਡ ਪ੍ਰੋਫੈਸ਼ਨ ਦੇ ਵਿੱਚੋਂ, ਟੈਲੀਕਮਿਊਨੀਕੇਸ਼ਨ, ਬੈਂਕਿੰਗ, ਏਵੀਏਸ਼ਨ, ਉਹਦੇ ਵਿੱਚ ਫਿਰ 10 ਦਿਨਾਂ ਦੀ ਪੇਡ ਸਿੱਕ ਲੀਵ ਹੈਗੀ ਆ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਕੁਐਸਚਨ
ਇੱਥੇ ਇਹ ਵੀ ਆਇਆ ਵੀ ਸਿੱਕ ਲੀਵ ਟੈਕਸ ਫ੍ਰੀ ਆ, ਲਾਟਰੀ ਥੋੜ੍ਹੇ ਹੈ। ਨਹੀਂ ਜੀ ਨਹੀਂ, ਟੈਕਸ ਫ੍ਰੀ ਨਹੀਂ ਹੈ, ਟੈਕਸ ਤਾਂ ਦੇਣਾ ਪੈਣਾ। ਬਸ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।
ਤੁਸੀਂ ਸੁਣ ਰਹੇ ਹੋ ਕਨੈਕਟ FM ਤੇ ਸਵੇਰ ਵਾਲਾ ਸ਼ੋਅ।